ਪਰੇਸ਼ਾਨ ਸੀ ਜੋ ਗੁਰਾਂ ਉਸ ਨੂੰ ਰਫਲ ਫੜਾਈ ਹੈ ਜੀ, ਦੇ ਕੇ ਥਾਪੜਾ ਕੰਡ ਤੇ ਆਪ ਚੋ ਜੀ, ਚੰਗੀ ਤਰ੍ਹਾਂ ਪੱਕੀ ਪਕਾਈ ਹੈ ਜੀ, ਪੇਤੜਾ ਲਾ ਕੇ ਸਿਸਤ ਡਾਂਡੀ, ਗੋਲੀ ਮਾਰ ਤੂੰ ਢਾਲ ਵਿੱਚ ਕਾਰ ਸਿੰਘਾ, ਚੂਰ ਚੂਰ ਕਰਦੇ ਇਸ ਦੀ ਤਾਲ ਬਾਈ, ਗੋਲੀ ਲੰਘ ਜੇ ਢਾਲ ਚੋ ਪਾਰ ਸਿੰਘਾ,
ਨਹੀਂ ਰਿਹਾ ਏ ਸ਼ੇਰੇ ਪੰਜਾਬ ਭਾਵੇਂ ਸਦਾ ਰਹੇਗਾ ਜੱਗ ਤੇ ਨਾ ਉਸਦਾ ਰਾਜ ਹੋਣਾ ਨਹੀਂ ਰਾਜੇ ਰਣਜੀਤ ਵਰਗਾ ਚੇਤਾ ਅੱਜ ਵੀ ਆਉਂਦਾ ਏ ਤਾਂ ਉਸਦਾ ਨਿਰਪੱਖਤਾ ਸੀ ਉਹਦੇ ਰਾਜ ਅੰਦਰ ਸੁਖੀ ਵਸਦਾ ਦੀ ਸ਼ਹਿਰ ਗਰਾਂ ਉਸਦਾ ਜੋਰਾ ਸਿੰਘ ਜੀ ਕਰੇ ਤੂਫਾਨ ਵੀਲਾ ਸਿਫਤ ਯੋਗ ਸੀ ਅਕਲ ਤੇ ਨਿਆਂ ਉਸਦਾ ਸਿਫਤ ਯੋਗ ਸੀ ਅਕਲ ਤੇ ਨਿਆਂ ਉਸਦਾ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀਏ ਤੇ ਆਪ ਜੀ ਦੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਮੇਰੇ ਨਾਲ 104.6 ਦੇ ਮਾਧਿਅਮ ਨਾਲ ਸਾਂਝ ਪਾਉਣ ਦੇ ਲਈ ਟਿਊਨ ਅਪ ਕੀਤਾ ਰੇਡੀਓ ਨੂੰ ਜੀ, ਸਾਰੇ ਹੀ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਗੁਰਪ੍ਰਵਾਨ ਲਵਾਓ, ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਗੁਰਫਤਿਹ ਨੂੰ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਭਾਗੇ ਹਾਂ ਅੱਜ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਮਾਂ ਦਿੱਤਾ ਹੈ, ਟਾਈਮ ਦਿੱਤਾ ਹੈ, ਵਕਤ ਦਿੱਤਾ ਹੈ ਕਿ ਆਪਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾ ਸਕਾਂ। ਚੱਲਦੇ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਆਪਦੇ ਨਾਲ ਜਿੱਥੇ ਅਹਿਮ ਵਿਚਾਰਾਂ ਦੀ ਗੱਲ ਕਰਾਂਗਾ, ਅਹਿਮ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ, ਉੱਥੇ ਮੈਂ ਆਪ ਜੀ ਦੇ ਉਮੀਦ ਰੱਖਦਾ ਕਿ ਤੁਸੀਂ ਵੀ ਆਪਣੇ ਸੁਝਾਅ ਦੇਣ ਦੇ ਲਈ ਫੋਨ ਨੰਬਰ 815-8100 ਨੂੰ ਡਾਇਲ ਕਰੋਗੇ। ਮੇਰਾ ਵਿਸ਼ਾ ਰਹੇਗਾ 26 ਜਨਵਰੀ। ਆਉਣ ਵਾਲੇ ਕੁਝ ਕੁ ਦਿਨਾਂ ਵਿੱਚ ਇਹ ਦਿਨ ਜਿਹੜਾ ਇੰਡੀਆ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬੜੀ ਵੱਡੀ ਪੱਧਰ ਦੇ ਉੱਤੇ ਗਣਤੰਤਰ ਦਿਵਸ ਦੇ ਨਾਂ ਦੇ ਥੱਲੇ ਮਨਾਇਆ ਜਾਵੇਗਾ। ਜਦੋਂ ਵੀ ਹਰੇਕ ਵਰੇ ਇਹ ਦਿਨ ਆਉਂਦਾ ਹੈ, ਪੰਜਾਬੀ ਅਤੇ ਹੋਰ ਘੱਟ ਗਿਣਤੀਆਂ ਕੌਮਾਂ ਵਾਲੇ ਲੋਕ ਇਸ ਦਿਨ ਬਹਿ ਕੇ ਕੀ ਖੱਟਿਆ ਅਤੇ ਕੀ ਗਵਾਇਆ ਵਾਲੀ ਗੱਲ ਜਿਹੜੀ ਹੈ ਉਹਦੇ 'ਤੇ ਵਿਚਾਰ ਚਰਚਾ ਕਰਦੇ ਨੇ। ਕਈ ਇਸ ਦਿਨ ਨੂੰ ਕਾਲੇ ਦਿਨ ਦੇ ਨਾਲ ਸੰਬੋਧਨ ਹੁੰਦੇ ਨੇ, ਕਈ ਖੁਸ਼ੀਆਂ ਦੇ ਬਾਜੇ ਵਜਾਉਂਦੇ ਨੇ ਅਤੇ ਕਈ ਇਸ ਦਿਨ ਭੁੱਖੇ ਸੌਂਦੇ ਨੇ ਅਤੇ ਕਈ ਸੜਕਾਂ 'ਤੇ ਰੁਲਦੇ ਫਿਰਦੇ ਨੇ। ਬਹੁਤ ਕੁਝ ਇਸ ਦੇ ਪਿੱਛੇ ਛੁਪਿਆ ਹੋਇਆ ਹੈ, ਪਰ ਜਦੋਂ ਮੈਂ ਗੱਲ ਕਰਦਾ ਹਾਂ ਆਪਣੇ ਇਤਿਹਾਸ ਦੀ, ਆਪਣੇ ਪੰਜਾਬ ਦੇ ਉਹਨਾਂ ਸੂਰਬੀਰ ਯੋਧਿਆਂ ਦੀ ਜਿਨ੍ਹਾਂ ਨੇ ਕਦੇ ਵੀ ਕੁਰਬਾਨੀ ਕਰਨ ਤੋਂ ਪਿੱਛੇ ਮੁੜ ਕੇ ਨਹੀਂ ਵੇਖਿਆ, ਜਦੋਂ ਵੀ ਲੋੜ ਪਈ ਹੈ ਉਹਨਾਂ ਨੇ ਸਭ ਤੋਂ ਅੱਗੇ ਹੋ ਕੇ ਦੇਸ਼ ਦੇ ਲਈ ਆਪਣੀਆਂ ਜਾਨਾਂ ਵਾਰੀਆਂ, ਪਰ ਉਹ ਜਾਨਾਂ ਵਾਰ ਕੇ ਸਾਨੂੰ ਕੀ ਲਾਭ ਮਿਲਿਆ, ਕੀ ਕੁਝ ਪ੍ਰਾਪਤ ਹੋਇਆ, ਉਹਦਾ ਅੱਜ ਆਪਾਂ ਲੇਖਾ ਜੋਖਾ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਵਾਕਿਆ ਹੀ ਕਈ ਤੱਥ ਸਾਡੇ ਅੱਜ ਸਾਹਮਣੇ ਆ ਰਹੇ ਨੇ, ਕਈ ਪਿਛਲੇ ਵਰ੍ਹਿਆਂ ਦੌਰਾਨ ਆ ਚੁੱਕੇ ਨੇ, ਕਈਆਂ ਦਾ ਅਸੀਂ ਅਧਿਐਨ ਕਰ ਚੁੱਕੇ ਹਾਂ ਤੇ ਕਈਆਂ ਦਾ ਹਜੇ ਕਰਾਂਗੇ। ਕਈਆਂ ਦੀਆਂ ਜਿਹੜੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਹੋਈਆਂ ਗਲਤੀਆਂ ਦਾ ਹਿਸਾਬ ਕਿਤਾਬ ਤੇ ਲੇਖਾ ਜੋਖਾ ਅਸੀਂ ਮੇਲ ਜੋਲ ਕਰ ਚੁੱਕੇ ਹਾਂ ਤੇ ਕਈ ਆਉਣ ਵਾਲੇ ਬਰੇ ਵਿੱਚ ਕਰਾਂਗੇ। ਗੱਲ ਜਿੰਨਾ ਕੁ ਮੈਂ ਇਸ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਪੜ੍ਹਿਆ ਤੇ ਵਿਚਾਰਿਆ ਹੈ, ਮੈਨੂੰ ਤਾਂ ਸਿਰਫ ਇਹ ਹੀ ਲੱਗਾ ਕਿ ਗੋਰਿਆਂ ਦੇ ਹੱਥੋਂ ਦੇਸ਼ ਕਾਲੇ ਜਿਹੜੇ ਸਨ ਉਹਨਾਂ ਦੇ ਹਿੱਸੇ ਵਿੱਚ, ਉਹਨਾਂ ਦੇ ਹੱਥਾਂ ਵਿੱਚ ਬਾਗਡੋਰ ਜਿਹੜੀ ਹੈ ਆ ਚੁੱਕੀ ਹੈ ਉਸ 47 ਦੇ ਸੰਤਾਪ ਦੇ ਦੌਰਾਨ। ਜੇਕਰ ਵੰਡ ਦੀ ਗੱਲ ਕਰਦੇ ਹਾਂ, ਵੰਡ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਪੰਜਾਬੀਆਂ ਦਾ ਹੋਇਆ ਹੈ, ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਝੱਲਿਆ ਹੈ। ਜ਼ਮੀਨਾਂ ਜਾਇਦਾਦਾਂ ਵਧੀਆ ਘਰ ਵਾਰ ਸਾਨੂੰ ਛੱਡਣੇ ਪਏ, ਇੱਥੇ ਹੀ ਵੱਸ ਨਹੀਂ ਜਿਹੜਾ ਸਾਡਿਆਂ ਪੁਰਖਿਆਂ ਨੇ ਪੰਜਾਬ ਸਿਰਜਿਆ ਸੀ, ਜਿਹਦੀ ਕੋਈ ਸੀਮਾ ਸੀ, ਜਿਹਦੀ ਕੋਈ ਹੱਦ ਸੀ, ਜਿਹਦੇ ਕੋਈ ਲੋਕ ਪਾਣੀ ਭਰਦੇ ਸਨ, ਉਹਦੇ ਵੀ ਦੋ ਟੁਕੜੇ ਹੋ ਗਏ, ਅਸੀਂ ਕੀ ਖੱਟਿਆ। ਅੱਜ ਜਿਹੜਾ ਮਰਜ਼ੀ ਕੋਈ ਜਿੱਡੀਆਂ ਵੱਡੀਆਂ ਮਰਜ਼ੀ ਗੱਲਾਂ ਕਰਦਾ ਫਿਰੇ, ਪਰ ਅਸੀਂ ਖੱਟਿਆ ਕੀ ਹੈ। ਹਰੇਕ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਹੈ, ਹਰੇਕ ਬੰਦਾ ਆਪਣੇ ਭਾਈਚਾਰੇ ਦੀ ਗੱਲ ਕਰਦਾ ਹੈ, ਹਰੇਕ ਬੰਦਾ ਆਪਣੇ ਵੱਡਿਆਂ ਵੱਲੋਂ ਕੀਤੀਆਂ ਹੋਈਆਂ ਕੁਰਬਾਨੀਆਂ ਦੇ ਸੋਹਲੇ ਗਾਉਂਦਾ ਨਹੀਂ ਥੱਕਦਾ। ਪਰ ਇੱਕ ਅੱਜ ਦੇ ਸਮੇਂ ਦੇ ਵਿੱਚ ਮੈਂ ਜਦੋਂ ਦੁਨੀਆਂ ਦੇ ਨਿਗਾਹ ਮਾਰਦਾ ਹਾਂ, ਮੈਨੂੰ ਸਿਰਫ ਤਾਂ ਸਿਰਫ ਸਿੱਖ ਕੌਮ ਤੇ ਪੰਜਾਬੀ ਭਾਈਚਾਰਾ ਦੁਨੀਆਂ ਦੇ ਵਿੱਚ ਜਿਹੜੀ ਪੰਜਾਬੀ ਕੌਮ ਹੈ ਉਹੀ ਮੈਨੂੰ ਇੱਕ ਦਿਖਦੀ ਹੈ ਜਿਹੜੀ ਅੱਖਿਓਂ ਓਹਲਿਓਂ ਕਰਕੇ ਆਪਣੇ ਪੁਰਖਾਂ ਦੀਆਂ ਕੁਰਬਾਨੀਆਂ ਤੇ ਹੋਇਆ ਧੱਕਿਆਂ ਦੀ ਗੱਲ ਕਰਨ ਤੋਂ ਅੱਜ ਝਿਜਕਦੀ ਹੈ ਤੇ ਡਰਦੀ ਹੈ। ਜਿਹੜਾ 26 ਜਨਵਰੀ ਹੈ ਸਿੱਖਾਂ ਨਾਲ ਧੋਖਾ ਹੈ, ਪੰਜਾਬੀਆਂ ਨਾਲ ਧੋਖਾ ਹੈ, ਇਸ ਵਿਸ਼ੇ ਦੇ ਉੱਤੇ ਮੈਂ ਅੱਜ ਆਪਦੇ ਨਾਲ ਵਿਚਾਰ ਕਰਨ ਦਾ ਜਿਹੜਾ ਮੇਰਾ ਅੱਜ ਮੁੱਖ ਵਿਸ਼ਾ ਹੈ, ਮੇਰਾ ਮੁੱਖ ਮਕਸਦ ਹੈ। 26 ਜਨਵਰੀ 1950 ਨੂੰ ਜਦੋਂ ਭਾਰਤ ਦੇ ਬਹੁ ਗਿਣਤੀ ਹਿੰਦੂ ਭਾਰਤੀ ਸੰਵਿਧਾਨ ਲਾਗੂ ਹੋਣ ਤੇ ਖੁਸ਼ੀਆਂ ਦੇ ਜਸ਼ਨ ਮਨਾ ਰਹੇ ਸਨ, ਉਦੋਂ ਸਿੱਖ ਕੌਮ ਪੰਜਾਬੀ ਕੌਮ ਵੱਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। ਕਾਲਾ ਦਿਵਸ ਮਨਾਉਣ ਦਾ ਸੱਦਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਸੀ, ਜਿਸ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਮੰਨਿਆ ਸੀ, ਪੰਜਾਬੀਆਂ ਨੇ ਪੂਰੀ ਤਰ੍ਹਾਂ ਮੰਨਿਆ ਸੀ। ਇਸ ਤੋਂ ਪਹਿਲਾਂ ਸੰਵਿਧਾਨ ਘੜਨੀ ਅਸੈਂਬਲੀ ਵਿੱਚ ਅਕਾਲੀ ਦਲ ਦੇ ਦੋ ਨੁਮਾਇੰਦੇ ਸਨ, ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ। ਇਹ ਕਹਿ ਕੇ ਸੰਵਿਧਾਨ ਦੇ ਖਰੜੇ ਤੇ ਦਸਖਤ ਕਰਨ ਤੋਂ ਨਾ ਕਰ ਦਿੱਤੀ ਸੀ, ਇਹ ਭਾਰਤੀ ਸੰਵਿਧਾਨ ਦਾ ਦਸਤਾਵੇਜ਼, ਸਿੱਖਾਂ ਨਾਲ ਪੰਜਾਬੀਆਂ ਨਾਲ ਕੀਤੇ ਧੋਖੇ ਦਾ ਦਸਤਾਵੇਜ਼ ਹੈ, ਇਹ ਸਿੱਖਾਂ ਤੇ ਪੰਜਾਬੀਆਂ ਨਾਲ ਮਾਰੀ ਠੱਗੀ ਹੈ, ਸਿੱਖ ਕੌਮ ਨਾਲ ਬਹੁ ਗਿਣਤੀ ਹਿੰਦੂਆਂ ਵੱਲੋਂ ਕੀਤਾ ਗਿਆ ਵਿਸਾਘਾਤ ਹੈ, ਇਸ ਧੋਖਾਧੜੀ ਦੇ ਦਸਤਾਵੇਜ਼ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ, ਅਖੌਤੀ ਭਾਰਤੀ ਸੰਵਿਧਾਨ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ, ਇਹ ਇੱਕ ਇਤਿਹਾਸਿਕ ਤੱਥ ਹੈ ਤੇ ਜੋ ਸਿੱਖਾਂ ਨੇ ਤੇ ਪੰਜਾਬੀਆਂ ਨੇ ਸੰਵਿਧਾਨ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ, ਇਸ ਲਈ ਅਸੀਂ ਭਾਰਤ ਦੇ ਕਿਸੇ ਕਾਇਦੇ ਕਾਨੂੰਨ ਦੀ ਜੱਦ ਵਿੱਚ ਨਹੀਂ ਹਾਂ। ਪਰ ਲੰਮੇ ਅਰਸੇ ਤੋਂ ਬਾਅਦ ਪੰਜਾਬੀਆਂ ਨੇ ਖੱਟਿਆ ਕੀ ਹੈ, ਤਕਰੀਬਨ ਪਿਛਲੇ 67 ਸਾਲਾਂ ਵਿੱਚ, ਇਸ 67-70 ਸਾਲਾਂ ਦੇ ਵਿੱਚ ਇਸ ਸੰਵਿਧਾਨ ਵਿੱਚ 70 ਦੇ ਲਗਭਗ ਸੋਧਾਂ ਕੀਤੀਆਂ ਗਈਆਂ ਨੇ। ਉਹਨਾਂ ਸੋਧਾਂ ਦਾ ਮੰਤਵ, ਉਹਨਾਂ ਸੋਧਾਂ ਦਾ ਮਕਸਦ ਕੀ ਸੀ? ਘੱਟ ਗਿਣਤੀਆਂ ਦਾ ਗਲਾ ਘੁੱਟਣਾ, ਇਸ ਸੰਵਿਧਾਨ ਦੀ ਧਾਰਾ 25 ਜਿਹੜੀ ਹੈ ਸਿੱਖਾਂ ਨੂੰ ਵੋਧੀਆਂ ਤੇ ਜੈਨੀਆਂ ਸਮੇਤ ਹਿੰਦੂ ਗਰਦਾਨਦੀ ਹੈ, ਇਸੇ ਲਈ ਸਿੱਖ ਹਿੰਦੂ ਮੈਰਿਜ ਐਕਟ, ਹਿੰਦੂ ਕੋਡ ਵੈਲ, ਹਿੰਦੂ ਵਿਰਾਸਤ ਐਕਟ ਅਧੀਨ ਹਿੰਦੂ ਹੀ ਗਰਦਾਨੇ ਜਾਂਦੇ ਨੇ। ਧਰਮ ਯੁੱਧ ਮੋਰਚੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਡੀਗੜ੍ਹ 'ਚ ਸਾੜ ਕੇ 26 ਜਨਵਰੀ 1950 ਦੇ ਸਿੱਖ ਨੁਮਾਇੰਦਿਆਂ ਦੇ ਮਤੇ ਨੂੰ ਹੀ ਦੁਹਰਾਇਆ ਸੀ। ਪਰ ਅਫਸੋਸ, ਅੱਜ ਬਾਦਲ ਨੂੰ ਆਪਣੇ ਕੀਤੇ 'ਤੇ ਵੀ ਅਫਸੋਸ ਹੈ ਅਤੇ ਉਸ ਦੀ ਸਮੁੱਚੀ ਜੁੰਡਲੀ RSS ਦਾ ਹੱਥ ਠੋਕਾ ਬਣੀ ਹੋਈ ਹੈ। ਸਿੱਖ ਸੰਘਰਸ਼ ਦੀ ਗੱਲ ਸਭ ਨੂੰ ਭੁੱਲੀ ਹੋਈ ਹੈ, ਸਭ ਵਿਸਾਰ ਦਿੱਤਾ ਗਿਆ ਹੈ ਕਿਤੇ ਸਾਡੇ ਪੰਜਾਬੀ ਕਿਸਾਨ ਜਿਹੜਾ ਉਸ ਪੰਜਾਬ ਦਾ ਅੰਨਦਾਤਾ ਮੰਨਿਆ ਗਿਆ ਹੈ ਕਦੇ ਉਹ ਧਰਨਿਆਂ ਤੇ ਬੈਠਾ ਹੈ ਕਦੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਪ੍ਰਸੇਸ ਬਾਦਲ ਸਰਕਾਰ ਦੇ ਪਿਛਲੇ ਰਾਜ ਕਾਲ ਦੇ ਦੌਰਾਨ ਉਹ ਕਿਤੇ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੂਪ ਦੇ ਵਿੱਚ ਬੈਠੇ ਸਿੰਘਾਂ ਦੇ ਉੱਤੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਦੀ ਬਾਛੜ ਕੀਤੀ ਗਈ ਹੈ ਪਰ ਅਸੀਂ ਖੱਟਿਆ ਕੀ ਤੇ ਅਸੀਂ ਗਵਾਇਆ ਕੀ ਹੈ ਇਹਨਾਂ ਵਰ੍ਹਿਆਂ ਦੇ ਦੌਰਾਨ 1950 ਦੇ ਵਿੱਚ ਤਕਰੀਬਨ ਲਾਗੂ ਹੁੰਦਾ ਇਹ ਸੰਵਿਧਾਨ ਸਾਰੀਆਂ ਵੱਖ ਵੱਖ ਕੌਮਾਂ ਦੇ ਉੱਤੇ ਵੱਖ ਵੱਖ ਪੂਰੇ ਦੇਸ਼ ਦੇ ਉੱਤੇ ਇਹਦੇ ਵਿੱਚੋਂ ਅਸੀਂ ਖੱਟਿਆ ਕੀ ਹੈ ਉਹ ਆਪਾਂ ਜਿਹੜਾ ਲੇਖਾ ਜੋਖਾ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤਕਰੀਬਨ 68 ਵਰੇ ਹੋ ਚੁੱਕੇ ਨੇ ਇਹਨਾਂ 68 ਵਰਿਆਂ ਦੇ ਵਿੱਚ ਕੀ ਅਸੀਂ ਖੱਟਿਆ ਤੇ ਕੀ ਗਵਾਇਆ ਹੈ ਉਹਦੇ ਤੇ ਜਰਾ ਕਿ ਅੱਜ ਗੱਲਬਾਤ ਕਰੀਏ ਭਾਰਤੀ ਸੰਵਿਧਾਨ ਦੇ ਤਹਿਤ ਪਿਛਲੇ 68 ਸਾਲਾਂ ਵਿੱਚ ਲੱਖਾਂ ਹੀ ਸਿੱਖ ਮੌਤ ਦੇ ਘਾਟ ਉਤਾਰੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਨਾਲ ਟੈਂਕਾਂ ਨਾਲ ਉੱਥੇ ਹਮਲਾ ਕਰਕੇ ਉਹਨੂੰ ਢਹਿ ਢੇਰੀ ਕੀਤਾ ਗਿਆ ਸਿੱਖਾਂ ਦਾ ਇਤਿਹਾਸਕ ਖਜ਼ਾਨਾ ਲੁੱਟਿਆ ਤੇ ਸਾੜਿਆ ਗਿਆ ਟਾਡਾ ਦੇ NSA ਵਰਗੇ ਕਾਲੇ ਕਾਨੂੰਨ ਹੇਠ ਪੰਜਾਬ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ ਰੋਲ ਕੇ ਮਾਰਿਆ ਗਿਆ ਨਵੰਬਰ 84 ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦਿਆਂ ਸਾੜਿਆ ਗਿਆ ਸੈਂਕੜੇ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਤਾੜੇ ਹੋਏ ਨੇ ਧਰਮੀ ਫੌਜੀਆਂ ਨੂੰ ਮਾਰਿਆ ਗਿਆ ਅਜੇ ਵੀ ਝੂਠੇ ਕੇਸਾਂ ਵਿੱਚ ਜੇਲ੍ਹੀ ਡੱਕੇ ਹੋਏ ਨੇ 84 ਵਿੱਚ ਸਿੱਖਾਂ ਦੇ ਖਿਲਾਫ਼ ਭਾਰਤੀ ਹਾਕਮ ਵੱਲੋਂ ਵਿੱਢੀ ਗਈ ਅਣ ਐਲਾਨੀ ਜੰਗ ਉਵੇਂ ਦੀ ਉਵੇਂ ਹੈ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਖੁਰਾ ਖੋਜ ਮਿਟਾਉਣ ਲਈ ਚਾਣਕਿਆ ਨੀਤੀ ਨੇ ਚਾਰੇ ਹਥਿਆਰ ਸ਼ਾਮ ਦਾਮ ਦੰਡ ਭੇਦ ਬੜੀ ਬੇਸ਼ਰਮੀ ਨਾਲ ਵਰਤੇ ਜਾ ਰਹੇ ਨੇ ਭਾਰਤੀ ਹਾਕਮਾਂ ਦੀ ਸਿੱਖਾਂ ਵਿਰੋਧੀ ਅਤੇ ਪੰਜਾਬੀਆਂ ਵਿਰੋਧੀ ਨੀਤੀ ਨੇ ਬਾਹਰਲੇ ਸਿੱਖਾਂ ਨੂੰ ਵੀ ਸਿੱਖ ਤਬਾਹੀ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੀਤੀਆਂ ਗਈਆਂ ਧੜਾਧੜ ਦੇਸ਼ ਉਬਾਲਗੀਆਂ ਸੰਧੀਆਂ ਦਾ ਮੁੱਖ ਮਨੋਰਥ ਪਰਦੇਸੀ ਪੰਜਾਬੀਆਂ ਅਤੇ ਸਿੱਖਾਂ ਦੇ ਮਨੋਬਲ ਨੂੰ ਤੋੜਨਾ ਅਤੇ ਜਿਹੜੇ ਸਿੱਖ ਭਾਰਤੀ ਜ਼ਬਰ ਤੰਤਰ ਦੇ ਸ਼ਿਕੰਜੇ ਚੋਂ ਨਿਕਲ ਕੇ ਬਾਹਰ ਆ ਗਏ ਹਨ ਉਹਨਾਂ ਨੂੰ ਵਾਪਸ ਉਸ ਉੱਥੇ ਲਿਜਾ ਕੇ ਖੁਆਰ ਕਰਨਾ ਹੀ ਇਹਨਾਂ ਦਾ ਇੱਕ ਮਕਸਦ ਹੈ ਭਾਰਤੀ ਹਾਕਮਾਂ ਵੱਲੋਂ ਪੰਜਾਬ ਵਿੱਚ ਸਿੱਖਾਂ ਦੇ ਨਸਲਕਾਦ ਦੇ ਨਾਮ ਦੇ ਉੱਤੇ ਸਿੱਖ ਸੱਭਿਆਚਾਰ ਦੀ ਤਬਾਹੀ ਦਾ ਏਜੰਡਾ ਵੀ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਗਿਆ ਹੈ ਬਚੀ ਕੁਚੀ ਸਿੱਖ ਜਵਾਨੀ ਨੂੰ ਨਸ਼ਿਆਂ ਡਰੱਗ ਬੇਸਵਾ ਬਿਰਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਤੇ ਯੂਪੀ ਦੇ ਵਈਆਂ ਨੂੰ ਪੱਕੇ ਸ਼ਹਿਰੀ ਬਣਾਉਣਾ ਪੰਜਾਬੀਆਂ ਨੂੰ ਅਤੇ ਪੰਜਾਬ ਵਿੱਚ ਘੱਟ ਗਿਣਤੀ ਬਣਾਉਣ ਦੀ ਸਾਜਿਸ਼ ਦਾ ਹਿੱਸਾ ਹੈ ਇਹ ਭਈਆ ਫੌਜ ਪੰਜਾਬ ਵਿੱਚ ਤੰਬਾਕੂ ਨੋਸ਼ੀ ਸਦਾਚਾਰ ਵਿਰੋਧੀ ਰੁਝਾਨਾਂ ਦਾ ਬੜੀ ਤੇਜ਼ੀ ਨਾਲ ਪਸਾਰ ਕਰ ਰਹੀ ਹੈ ਇੱਥੇ ਹੀ ਬਸ ਨਹੀਂ ਜੇਕਰ ਆਪਾਂ ਹੋਰ ਵੀ ਇਸ ਦੇ ਅੱਗੇ ਜਾ ਕੇ ਝਾਤ ਮਾਰਾਂਗੇ ਕਈ ਹੋਰ ਕਾਰਨ ਕਈ ਹੋਰ ਸਿੱਟੇ ਸਾਡੇ ਸਾਹਮਣੇ ਆ ਜਾਣਗੇ ਜਿੱਥੇ ਇਹ ਵਿਚਾਰ ਹੈ ਨਾਲ ਨਾਲ ਉੱਥੇ ਭਾਰਤ ਦੀ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਸਿੱਧੀ ਸਿੱਧੀ ਸਿੱਖ ਨਸ਼ਲਕੁਸ਼ੀ ਦੇ ਨਾਲ ਨਾਲ ਸਿੱਖਾਂ ਵਿੱਚ ਗੁਰੂ ਧੰਮ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਆਸ਼ੂਤੋਸ਼ ਭਨਿਆਰੇ ਵਾਲਾ ਕੂੜ ਸੌਦਾ ਰਾਧਾ ਸਵਾਮੀ ਨਾਮਧਾਰੀ ਨਰਕਧਾਰੀ ਆਦਿ ਫਿਰਕਿਆਂ ਨੂੰ ਵੀ ਇੱਥੇ ਤੱਕ ਕਿ ਜਿਹੜੇ ਮਸਤ ਬਣੇ ਫਿਰਦੇ ਨੇ ਉਹਨਾਂ ਦੀ ਪੁਸ਼ਤ ਪਨਾਹੀ ਵੀ ਦਿੱਤੀ ਹੋਈ ਹੈ ਇੱਥੇ ਵਸ ਨਹੀਂ ਇਸ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਬਾਦਲ ਦਲ ਕਾਂਗਰਸ ਸਮੇਤ ਜਿਵੇਂ ਦਰਜਣਾ ਪਾਰਟੀ ਉਮੀਦਵਾਰਾਂ ਨੇ ਕੂੜ ਸੌਦੇ ਵਾਲੇ ਸਾਧ ਦੀ ਸ਼ਰਨ ਲਈ ਹੈ ਇਹ ਸਿੱਖ ਕੌਮ ਦੇ ਨਿਘਾਰ ਦਾ ਪ੍ਰਤੀਕ ਹੈ ਬਾਦਲ ਸਰਕਾਰ ਕੇਂਦਰ ਦੀ ਸ਼ਹਿ ਤੇ ਪੂਰੀ ਗਰਮਜੋਸ਼ੀ ਨਾਲ ਏਜੰਸੀਆਂ ਦੇ ਏਜੰਡੇ ਨੂੰ ਲਾਗੂ ਕਰਵਾ ਰਿਹਾ ਹੈ ਇਹਨਾਂ ਫਿਰਕਿਆਂ ਦਾ ਵਿਰੋਧ ਕਰਨ ਵਾਲੀਆਂ ਪੰਥਕ ਧਿਰਾਂ ਨੂੰ ਜਿੱਥੇ ਪੁਲਿਸ ਦਰਿੰਦਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉੱਥੇ ਪ੍ਰਮੁੱਖ ਕਾਰਕੁਨਾਂ ਨੂੰ ਝੂਠੇ ਕੇਸਾਂ ਵਿੱਚ ਵੀ ਫਸਾਇਆ ਜਾ ਰਿਹਾ ਹੈ ਇਹਦੀਆਂ ਕਈ ਉਦਾਹਰਨਾਂ ਨੇ ਜਿਵੇਂ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਕਰਵਾਉਣਾ ਉਹਦਾ ਹਿੰਦੂਕਰਨ ਕਰਨਾ ਇੱਥੇ ਵਸ ਨਹੀਂ ਹੈ ਅਕਾਲ ਤਖ਼ਤ ਸਾਹਿਬ ਦੇ ਉੱਤੇ ਦੋ ਗੁੱਟਾਂ ਨੂੰ ਆਪਸ ਵਿੱਚ ਹੀ ਲੜਾਉਣਾ ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਨੇ ਇੱਥੇ ਤੱਕ ਕਿ ਸਾਡੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਏਜੰਸੀਆਂ 'ਚ ਵਰਤਣਾ ਸ਼ੁਰੂ ਕਰਦੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਕਿਤੇ ਨਾ ਕਿਤੇ ਚਾਪਲੂਸ ਜਿਹੜੇ ਟੁਕੜ ਬੋਜ ਨੇ ਉਹ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਉਹਨਾਂ ਨੂੰ ਇਹ ਏਜੰਸੀਆਂ ਪੇਡ ਪੈਸੇ ਦਿੰਦੀਆਂ ਹੋਈਆਂ ਨੇ ਤੇ ਆਪਣੇ ਜਿਹੜੇ ਕੰਮ ਨੇ ਉਹਨਾਂ ਤੋਂ ਬਾਖੂਬੀ ਕਰਵਾ ਰਹੀਆਂ ਨੇ ਮਲੇਸ਼ੀਆ ਥਾਈਲੈਂਡ ਵਿੱਚ ਬੈਠੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਯਤਨ ਹੋ ਰਿਹਾ ਹੈ ਕੈਨੇਡਾ ਦੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਭਾਰਤੀ ਅੰਬੈਸੀ ਦੇ ਕੌਂਸਲੇਟਾਂ ਵੱਲੋਂ ਸਿੱਧੀ ਦਖਲ ਅੰਦਾਜ਼ੀ ਜਾਰੀ ਹੈ ਇਹ ਉੱਥੇ ਦੀ ਗੱਲ ਨਹੀਂ ਹੈ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਕੁਝ ਤੁਹਾਨੂੰ ਵੇਖਣ ਨੂੰ ਥੋੜੇ ਦਿਨਾਂ ਦੇ ਦੌਰਾਨ ਵੇਖਣ ਨੂੰ ਜ਼ਰੂਰ ਮਿਲੇਗਾ ਇਨਸਾਫ਼ ਦੇਣ ਵਿੱਚ ਸਦਾ ਭਗੌੜੀ ਰਹੀ ਹੈ ਘੱਟ ਗਿਣਤੀਆਂ ਕੌਮਾਂ ਦੇ ਉੱਤੇ ਕਦੀ ਮੁਸਲਮਾਨਾਂ ਨੂੰ ਕਤਲਗਾਹ ਦਾ ਉੱਥੇ ਜਿਹੜਾ ਸ਼ਿਕਾਰ ਬਣਾਇਆ ਜਾਂਦਾ ਹੈ ਕਦੇ ਈਸਾਈਆਂ ਨੂੰ ਤੇ ਕਦੇ ਸਿੱਖਾਂ ਨੂੰ ਕਹਿਣ ਦਾ ਭਾਵ ਘੱਟ ਗਿਣਤੀਆਂ ਕੌਮਾਂ ਨੂੰ ਹਮੇਸ਼ਾ ਹੀ ਉੱਥੇ ਦਬਾਉਣ ਦੀ ਉਹਨਾਂ ਨੂੰ ਇਹ ਅਹਿਸਾਸ ਕਰਵਾਉਣ ਦਾ ਜਿਹੜਾ ਕਿ ਤੁਸੀਂ ਸਿਰਫ਼ ਤਾਂ ਸਿਰਫ ਸਾਡੇ ਹੀ ਹੋ ਤੇ ਸਾਡੇ ਲਈ ਹੀ ਜੀਓਗੇ ਸਾਡੇ ਲਈ ਹੀ ਮਰੋਗੇ ਉਹ ਹਾਲ ਉਹਨਾਂ ਨੇ ਤੁਹਾਡਾ ਕਰ ਛੱਡਿਆ ਹੈ ਹਰ ਕੌਮ ਦਾ ਮੁੱਢਲਾ ਹੱਕ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਧਰਮ ਦੇ ਉੱਤੇ ਆਪਣੀ ਵਿਰਾਸਤ ਦੇ ਉੱਤੇ ਜਿਵੇਂ ਵੀ ਤਿਵੇਂ ਵੀ ਆਪਣੀ ਵਿਚਾਰ ਕਰ ਸਕਦਾ ਹੈ ਉਹਦੇ 'ਤੇ ਖੋਜ ਕਰ ਸਕਦਾ ਹੈ ਪਰ ਕਈ ਹੱਕ ਦੀ ਵਰਤੋਂ ਨਾ ਹੁੰਦੀ ਹੈ ਉੱਥੇ ਸਿੱਖ ਕੌਮ ਭਾਰਤੀ ਨਕਸ਼ੇ ਦੀ ਕੈਦ ਤੋਂ ਨਿਜ਼ਾਤ ਪਾਉਣ ਲਈ ਪਿਛਲੇ ਲਗਭਗ 3 ਦਹਾਕਿਆਂ ਤੋਂ ਜ਼ੋਰਦਾਰ ਸੰਘਰਸ਼ ਦੇ ਵਿੱਚ ਜੁਟੀ ਹੋਈ ਹੈ ਪਤਾ ਨਹੀਂ ਉਹ ਜਿਹੜਾ ਮੰਤਵ ਹੈ ਜਾਂ ਮਕਸਦ ਹੈ ਕਦੋਂ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਉੱਥੇ ਕਈ ਕੁਝ ਵੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਅੱਜ ਦੇ ਰਹਿੰਦੇ ਇਸ ਜਿਹੜਾ ਚੱਲ ਰਿਹਾ ਦੌਰ ਹੈ ਜੇਕਰ ਇਹਦੇ 'ਤੇ ਝਾਤ ਮਾਰਦੇ ਹਾਂ ਤੁਹਾਨੂੰ ਲਚਰਤਾ ਪ੍ਰਮੋਟ ਕੀਤੀ ਤੁਹਾਡੇ ਦੇ ਵਿੱਚ ਲਚਰਤਾ ਬਾੜੀ ਇਹਨਾਂ ਨੇ ਸਾਡੇ ਸਿੰਗਰਾਂ ਦੇ ਰਾਹੀਂ ਤੁਹਾਨੂੰ ਬਦਮਾਸ਼ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਇਹ ਪੇਡ ਬੰਦੇ ਨੇ ਪੇਡ ਇਹਨਾਂ ਨੂੰ ਵੱਡੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਦੀਆਂ ਵੱਡੀਆਂ ਵੱਡੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਵੱਡੇ ਵੱਡੇ ਇਕੱਠ ਦਿਖਾ ਕੇ ਇਹ ਤੁਹਾਡੇ ਤੋਂ ਬਹੁਤ ਕੁਝ ਮੰਗਦੇ ਨੇ ਤੇ ਦੂਜੇ ਪਾਸੇ ਜੇਕਰ ਮੈਂ ਗੱਲ ਕਰਦਾ ਹਾਂ 68 ਵਰੇ ਤਕਰੀਬਨ ਹੋ ਚੁੱਕੇ ਨੇ ਤੇ ਅੱਜ ਤੱਕ ਅਸੀਂ ਆਪਣੇ ਉਸ ਪੰਜਾਬ ਵੱਲੋਂ ਜਾਂ ਉਸ ਹਿੰਦੁਸਤਾਨ ਵੱਲੋਂ ਭਾਰਤ ਵੱਲੋਂ ਨਿਗਾਹ ਮਾਰੀਏ ਭਈ ਉਹਨਾਂ ਨੇ ਦਿੱਤਾ ਕੀ ਹੈ ਆਮ ਲੁਕਾਈ ਨੂੰ ਦਿੱਤਾ ਕੀ ਹੈ ਰਜਵਾੜੇ ਆਪਣਾ ਢਿੱਡ ਭਰਦੇ ਨੇ ਆਮ ਜਨਤਾ ਉੱਥੇ ਦੀ ਉੱਥੇ ਖੜੀ ਹੈ ਮੈਂ ਹੈਰਾਨ ਹੋ ਜਾਂਦਾ ਹਾਂ ਜਦੋਂ ਮੈਂ ਆਪਣੇ ਤੁਸੀਂ ਵੀ ਆਪਣੇ ਪਿੰਡ ਵੱਲ ਨੂੰ ਕਿਤੇ ਨਿਗਾਹ ਮਾਰ ਕੇ ਵੇਖੋ ਤੁਹਾਡਾ ਪਿੰਡ ਜਿਹੋ ਜਿਹਾ ਪਹਿਲਾਂ ਦਾ ਸੀ ਉਹੋ ਜਿਹਾ ਅੱਜ ਹੈ ਤੁਸੀਂ ਆਪਣੇ ਬਲ ਬੁੱਤੇ ਦੇ ਉੱਤੇ 4 ਖਣ ਛੱਤ ਲੈ ਹੋਣਗੇ ਵਧੀਆ ਕੋਠੀ ਦਾ ਰੂਪ ਜਾਂ ਬੰਗਲੇ ਦਾ ਰੂਪ ਦੇ ਦਿੱਤਾ ਹੋਵੇਗਾ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਉੱਥੇ ਤੁਹਾਨੂੰ ਉੱਥੇ ਰਹਿੰਦਿਆਂ ਹੋਇਆ ਸਰਕਾਰਾਂ ਨੇ ਕੀ ਤੁਹਾਡੀ ਹੈਲਪ ਮਦਦ ਕੀਤੀ ਹੈ ਛੋਟਾ ਜ਼ਿਮੀਂਦਾਰ ਉੱਥੇ ਮਰ ਰਿਹਾ ਹੈ ਇੰਡਸਟਰੀ ਹੱਥੀ ਕਾਰੋਬਾਰ ਦਾ ਜਿਹੜਾ ਕੰਮ ਸੀ ਸਿਲਸਿਲਾ ਸੀ ਉਹ ਖਤਮ ਕਰ ਦਿੱਤਾ ਗਿਆ ਇੰਡਸਟਰੀ ਜਿਹੜੀ ਸਾਰੀ ਹੈ ਉਹ ਖਤਮ ਫੈਕਟਰੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਰੁਜ਼ਗਾਰ ਦੇ ਸਾਧਨ ਨਹੀਂ ਨੇ ਸਕੂਲ ਬੰਦ ਕਰ ਕਿਨਾਰੇ ਪਏ ਨੇ ਕਈ ਬੰਦ ਹੋ ਚੁੱਕੇ ਨੇ ਤੇ ਕੁਝ ਹੋ ਜਾਣਗੇ ਸਕੂਲ ਕਿਹੜੇ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਕੌਨਵੈਂਟ ਸਕੂਲ ਨੇ ਜਿਨ੍ਹਾਂ ਦੇ ਵਿੱਚ ਇੰਗਲਿਸ਼ ਮਾਧਿਅਮ ਨੂੰ ਮੁੱਖ ਰੱਖਿਆ ਜਾਂਦਾ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਹਿੰਦੀ ਨੂੰ ਪਹਿਲ ਦਿੱਤੀ ਜਾਂਦੀ ਹੈ ਉਸ ਪੰਜਾਬ ਦੇ ਸੂਬੇ ਦੇ ਵਿੱਚ ਸਕੂਲਾਂ ਦਾ ਇਹੋ ਜਿਹਾ ਹਾਲ ਹੈ ਕਿ ਜੇਕਰ ਪੰਜਾਬੀ ਬੱਚਾ ਸਕੂਲ ਦੇ ਅੰਦਰ ਬੋਲ ਲਵੇ ਤੇ ਉਹਨੂੰ ਕੁੱਟਿਆ ਜਾਂਦਾ ਤੇ ਉਹਨੂੰ ਮਾਰਿਆ ਜਾਂਦਾ ਹੈ ਅਸੀਂ ਇਹ ਕੁਝ ਖੱਟਿਆ ਹੈ ਮੈਂ ਇੱਕ ਦਿਨ ਇੱਕ ਆਰਟੀਕਲ ਪੜ੍ਹ ਰਿਹਾ ਸਾਂ ਉਹਦੇ ਵਿੱਚ ਬੜੀ ਦਲੀਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੈ ਉਹਦੀ ਬੋਲੀ ਉਹਦੇ ਤੋਂ ਖੋਹ ਲਈ ਜਾਵੇ ਤੇ ਕੀ ਸਾਡੇ ਨਾਲ ਸਭ ਕੁਝ ਇਹ ਇੰਨ ਵਿੰਨ ਉਹੀ ਨਹੀਂ ਹੋ ਰਿਹਾ ਕੀ ਸਾਡੀ ਬੋਲੀ ਨੂੰ ਖੋਇਆ ਨਹੀਂ ਜਾ ਰਿਹਾ 68 ਵਰਿਆਂ ਦੇ ਵਿੱਚ ਅਸੀਂ ਅਰਸ਼ ਤੋਂ ਫਰਸ਼ 'ਤੇ ਨਹੀਂ ਆ ਗਏ ਸਾਡੀਆਂ ਫਸਲਾਂ ਦੇ ਮੁੱਲ ਨਹੀਂ ਪੈਂਦੇ ਸਾਡੇ ਜ਼ਿਮੀਂਦਾਰ ਰੋਜ਼ ਖੁਦਕਸ਼ੀਆਂ ਕਰਦੇ ਨੇ ਲੱਖਾਂ ਦੀ ਤਗਾਦ ਦੇ ਵਿੱਚ ਕਰਜ਼ੇ ਸਿਰ 'ਤੇ ਚੜ੍ਹ ਚੁੱਕੇ ਨੇ ਕੋਈ ਸਾਧਨ ਨਹੀਂ ਹੈ ਜਿਣਸਾਂ ਦੇ ਮੁੱਲ ਨਹੀਂ ਪੈਂਦੇ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਜਿਹੜੇ ਖੇਤੀ ਦੇ ਸੰਦ ਨੇ ਜਿਨ੍ਹਾਂ ਦੇ ਨਾਲ ਵਾਹੀ ਕਰਨੀ ਹੈ ਉਹ ਦਿਨ ਬਰ ਦਿਨ ਮਹਿੰਗੇ ਕੀਤੇ ਜਾਂਦੇ ਨੇ, ਤੁਹਾਡੀਆਂ ਫਸਲਾਂ ਨੂੰ ਉੱਥੇ ਉਜਾੜਿਆ ਜਾਂਦਾ ਹੈ, ਬਹੁਤ ਕੁਝ ਇਸ 68 ਵਰਿਆਂ ਦੇ ਦੌਰਾਨ ਸਾਨੂੰ ਦੇਖਣ ਨੂੰ ਮਿਲੇਗਾ। ਪਰ ਮੇਰੇ ਨਾਲ ਇੱਕ ਕਾਲਰ ਨੇ ਪਹਿਲਾਂ ਉਹਨਾਂ ਨੂੰ ਲੈਂਦਿਆਂ ਫਿਰ ਇਸੇ ਤਰ੍ਹਾਂ ਇਸੇ ਵਿਚਾਰ ਨੂੰ ਮੈਂ ਆਪਦੇ ਨਾਲ ਜਾਰੀ ਰੱਖਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਜੀ, ਮੈਂ ਸਾਹਿਬ ਸਿੰਘ ਹੈ ਜੀ। ਹਾਂਜੀ
ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਮੇਰੇ ਮੈਨੂੰ ਲੱਗ ਰਿਹਾ ਕਿ ਵੀਰ ਸਾਹਿਬ ਸਿੰਘ ਸੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਮੇਰੇ ਸੈੱਲ ਫੋਨ ਦੇ ਉੱਤੇ ਕਾਲ ਕਰੋ। ਮੈਨੂੰ ਲੱਗਦਾ ਇੱਥੇ ਕੋਈ ਜਿਹੜੀ ਪ੍ਰੋਬਲਮ ਹੈ ਅੱਜ ਸਟੂਡੀਓ ਦੇ ਵਿੱਚ। ਪਹਿਲਾਂ ਵੀ ਮੈਨੂੰ ਪ੍ਰੋਗਰਾਮ ਜਦੋਂ ਮੈਂ ਸਟਾਰਟ ਕੀਤਾ ਸੀ ਤਾਂ ਉਦੋਂ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ। ਮੈਂ ਤੁਸੀਂ ਮੈਨੂੰ ਪਲੀਜ਼ ਮੇਰੇ ਸੈੱਲ ਫੋਨ 'ਤੇ ਫੋਨ ਕਰੋ ਤਾਂ ਕਿ ਮੈਂ ਤੁਹਾਨੂੰ ਔਨ ਏਅਰ ਲੈ ਸਕਾਂ ਜੀ। ਹਾਂਜੀ, ਸੋ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਛੁਪਿਆ ਹੋਇਆ ਹੈ, ਬਹੁਤ ਕੁਝ ਇਸ ਦੇ ਵਿੱਚ ਵੇਖਣ ਨੂੰ ਮਿਲੇਗਾ। ਪਰ ਗੱਲ ਇਕੱਲੀ ਇਹ ਹੀ ਨਹੀਂ ਹੈ, ਫਿਰ ਤੁਹਾਨੂੰ ਉੱਥੇ ਹਰੇਕ ਤਰ੍ਹਾਂ ਦੇ ਨਾਲ ਦਬਾਇਆ ਜਾਂਦਾ ਹੈ। ਤੁਸੀਂ ਧਰਮ ਦੀ ਗੱਲ ਕਰਕੇ ਦੇਖ ਲਵੋ, ਤੁਸੀਂ ਆਪਣੇ ਵਿਰਸੇ ਵਿਰਾਸਤ ਦੀ ਗੱਲ ਕਰਕੇ ਵੇਖ ਲਵੋ, ਅਤੇ ਸਾਰੇ ਪਾਸਿਆਂ ਤੋਂ ਤੁਹਾਨੂੰ ਉੱਥੇ ਦਬਾਇਆ ਜਾਵੇਗਾ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਹਾਂਜੀ ਹਾਂਜੀ ਹਾਂਜੀ, ਵਧੀਆ ਜੀ।
ਭਾਈਚਾਰੇ ਨਾਲ ਸੰਬੰਧਿਤ ਨੇ ਜਾਂ ਇਹ ਕਿਹਾ ਜਾ ਸਕਦਾ ਵੱਡੇ ਪੱਧਰ ਦੇ ਉੱਤੇ ਜਿੰਨੀਆਂ ਵੀ ਘੱਟ ਗਿਣਤੀਆਂ ਭਾਰਤ ਦੇ ਵਿੱਚੋਂ ਜਿੰਨੀਆਂ ਵੀ ਵਿਦੇਸ਼ਾਂ ਦੇ ਵਿੱਚ ਆ ਕੇ ਵਧੀਆ ਵਧੀਆ ਕਰੀਏ ਕਿ ਆਪਣਾ ਵਧੀਆ ਟਾਰਗੇਟ ਕੀਤਾ ਜਾ ਰਿਹਾ ਹੈ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਜਾਂ ਭਾਰਤ ਦੀਆਂ ਸਰਕਾਰਾਂ ਵੱਲੋਂ ਵੀ ਆਪਾਂ ਕਹਿ ਸਕਦੇ ਹਾਂ।
ਹਾਂਜੀ ਹਾਂਜੀ,
ਜਿਹੜਾ ਜਿਹੜਾ ਆਪਾਂ ਦੇਖਣਾ ਹੋਵੇ ਵੀ ਭਾਰਤ ਦੇ ਵਿੱਚ ਜਿਵੇਂ ਜਿਹੜੇ ਜਿਹੜਾ ਇੰਗਲੈਂਡ ਤੋਂ
ਜਗਤਾਰ ਸਿੰਘ ਜੋਹਲ, ਹਾਂਜੀ ਹਾਂਜੀ
ਹਾਂਜੀ, ਜਿਵੇਂ 1984 ਦੇ ਜਦੋਂ ਅਟੈਕ ਹੋਇਆ ਸੀ ਉਸ ਦੇ ਵਿੱਚ ਵੀ ਬਰਤਾਨੀਆ ਇੰਗਲੈਂਡ ਦੀ ਹਕੂਮਤ ਦੀ ਜਿਹੜੀ ਸ਼ਮੂਲੀਅਤ ਸੀ ਉਹ ਵੀ ਹੁਣੀ ਹੁਣੀ ਸਾਹਮਣੇ ਆਉਂਦੀ ਹੈ ਤੇ ਇਹਦੇ ਵੀ ਹਲੇ ਤੱਕ ਸਾਹਮਣੇ ਆਉਣਗੇ। ਸਾਰੇ ਆਪਣੇ ਵੱਲੋਂ ਜ਼ੋਰ ਤਾਂ ਲਾ ਰਹੇ ਨੇ।
ਹਾਂਜੀ ਹਾਂਜੀ,
ਇੱਕ ਤਾਂ ਇਹ ਆ ਕਿ ਜਿਹੜੇ ਉੱਥੇ ਜਾ ਰਹੇ ਨੇ ਜਿਹੜੇ 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 ਉੱਥੋਂ ਦੇ ਨਵੀਂ ਪੀੜ੍ਹੀ ਹੈ ਜਿਹੜੀ ਇੰਗਲੈਂਡ ਤੋਂ, ਇੰਗਲੈਂਡ ਕਾਫੀ ਲੰਮੇ ਸਮੇਂ ਤੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਭਾਰਤ ਵੱਲੋਂ ਭਾਰਤੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਜਿਹੜੀਆਂ ਕਰੀਏ ਕਿ ਇੰਟੈਲੀਜੈਂਸੀ ਵੱਲੋਂ ਜਿੱਦਾਂ ਸਿੱਖਾਂ ਨੂੰ ਉੱਥੇ ਬਦਨਾਮ ਕਰਨ ਦੀ ਜਾਂ ਸਿੱਖ ਕੌਮ ਨੂੰ ਆਪਸ ਵਿੱਚ ਪਾੜ ਕੇ ਰੱਖਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹ ਕਾਫੀ ਹੱਦ ਤੱਕ ਵੈਸੇ ਉਹ ਕਾਮਯਾਬ ਆਪਾਂ ਕਹਿ ਸਕਦੇ ਹਾਂ, ਪੂਰੀ ਤਰ੍ਹਾਂ ਤਾਂ ਨਹੀਂ, ਪਰ ਜੋ ਇੰਗਲੈਂਡ ਦੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹੀ ਨੇ ਕਿ ਜਿਹੜੀ ਜਿਸ ਪੱਧਰ ਦੀ ਉਸ ਪਾਸੇ ਵੱਲੋਂ ਗੱਲਬਾਤ ਹੋਣੀ ਚਾਹੀਦੀ ਸੀ ਉਹ ਨਹੀਂ ਤੁਰ ਸਕੀ। ਕੈਨੇਡਾ ਤੇ ਅਮਰੀਕਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਗੱਲਬਾਤ ਸਹੀ ਪਾਸੇ ਵੱਲ ਨੂੰ ਸਹੀ ਦਿਸ਼ਾ ਵੱਲ ਨੂੰ ਜਿਹੜੀ ਉਹ ਤੋਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਜਿਹੜਾ ਪਿੱਛੇ ਜੇ ਮਤਾ ਵੀ ਉਹਨਾਂ ਨੇ ਪਾਸ ਕੀਤਾ, ਸਾਰੇ ਹੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਮਿਲ ਕੇ ਸਹਿਰਦ ਨੇ ਜਿਹੜੇ ਡੇਰੇ ਨੂੰ ਅਸੀਂ ਗੁਰਦੁਆਰਾ ਨਹੀਂ ਮੰਨ ਸਕਦੇ, ਪਰ ਜਿੱਥੇ ਜਿੱਥੇ ਵੀ ਗੁਰਦੁਆਰਿਆਂ ਦੀ ਗੱਲ ਹੈ ਉਹਨਾਂ ਸਾਰਿਆਂ ਨੇ ਜਿਹੜਾ ਮਤਾ ਪਾਸ ਕੀਤਾ ਕਿ ਜਿਹੜੀ ਆ ਜਿਹੜੇ ਭਾਰਤ ਦਾ ਕੋਈ ਵੀ ਕਾਰਕੁਨ ਨੂੰ ਉਸਨੂੰ ਨਹੀਂ ਸੱਦਿਆ ਜਾਵੇਗਾ ਜਿਹੜੀ ਗੁਰਦੁਆਰੇ ਦੀ ਸਟੇਜ ਤੇ ਸੰਗਤਰੀ ਰੂਪ ਦੇ ਵਿੱਚ ਆਉਣ ਜਾਣ ਤੇ ਕੋਈ ਮਨਾਹੀ ਨੀ। ਇਸ ਵਿੱਚ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ, ਇਹ ਸਾਰੀਆਂ ਗੱਲਾਂ ਚ ਕੋਈ ਮਤਲਬ ਦੋ ਰਾਵਾਂ ਨਹੀਂ ਰਹਿ ਜਾਂਦੀਆਂ ਕਿ ਜਿਹੜੇ ਬਾਹਰਲੇ ਬੈਠੇ ਸਿੱਖ ਨੇ ਇਹ ਹੁਣ ਉਹਨਾਂ ਦੇ ਨਿਸ਼ਾਨੇ ਤੇ ਨੇ। ਭਾਵੇਂ ਕਿ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੇ ਜ਼ੋਰ ਤਾਂ ਪੂਰਾ ਲਾਇਆ, ਪਰ ਫਿਰ ਵੀ ਮੈਂ ਨੀ ਸਮਝਦਾ ਵੀ ਇਹ ਕੋਈ ਖਾਸ ਇਹਨਾਂ ਦੀ ਬਹੁਤ ਵੱਡੀ ਕਾਮਯਾਬੀ ਰਹੀ ਹੋਵੇਗੀ। ਵੱਡੀ ਪੱਧਰ ਦੇ ਉੱਤੇ ਨੁਕਸਾਨ ਤਾਂ ਜ਼ਰੂਰ ਹੋਇਆ, ਪਰ ਵੱਡੀ ਪੱਧਰ ਦੇ ਉੱਤੇ ਲੋਕੀ ਸੁਚੇਤ ਵੀ ਕਾਫੀ ਨੇ ਤੇ ਇਹਦਾ
अपने जर्मन दे विच इना दे जड़े खुफिया ने किस तरीके दे नाल वो इनवॉल्वमेंट करते ने सिखा दे जा पंजाबी भाईचारे दे अंदर ਉਹ ਦੋ ਤਿੰਨ ਕਰਮਚਾਰੀ ਫੜੇ ਵੀ ਨੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਜਿਹੜਾ ਕਸ਼ਿੰਗਨ ਕਾਂਡ ਸੀਗਾ ਜਿਹੜਾ ਹਾਂਜੀ ਹਾਂ ਉਹਦੀ ਵੀ ਜਿੰਨੀ ਵੀ ਜਦੋਂ ਉਹਦੀ ਬੈਕਗਰਾਊਂਡ ਜਾਂ ਉਹਦੀ ਸਾਰਾ ਫੋਲਦੇ ਆ ਉਹ ਵੀ ਏਜੰਸੀਆਂ ਨੇ ਸਾਰਾ ਕੁਛ ਕਰਵਾਇਆ ਸੋ ਇਹ ਸਿਰਫ ਤਾਂ ਸਿਰਫ ਤੁਹਾਡੇ ਜਿਹੜੇ ਵੱਧਦੇ ਹੋਏ ਤੁਹਾਡੇ ਕੀ ਕਹਿੰਦੇ ਆ ਵੀ ਉਹ ਇੱਕ ਸੋਚ ਤੇ ਇੱਕ ਕਦਮ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਜਾ ਕੇ ਤੁਹਾਨੂੰ ਸ਼ਿਕਾਰ ਬਣਾਇਆ ਜਾਂਦਾ ਹੈ? ਸਾਨੂੰ ਪੂਰੀ ਦੁਨੀਆਂ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਤੁਸੀਂ ਅੱਤਵਾਦੀ ਹੋ, ਸਿੱਖ ਇੱਕ ਟੈਰੋਰਿਸਟ ਹੈ, ਟੈਰੋਰਿਸਟ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਦਾ ਖਾਲਸਾ ਹਮੇਸ਼ਾ ਹੀ ਅਗਲੀਆਂ ਪੈਗਾਮਾਂ ਪੜਦਾ ਗਿਆ। ਪਲਾਂਘਾਂ ਜਿਹੜੀਆਂ ਪੱਟੀਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਜੇਕਰ ਵੇਖਦੇ ਹਾਂ, ਇੰਗਲੈਂਡ ਦੇ ਵਿੱਚ ਵੀ ਕਾਫੀ ਸਾਡੇ ਸੰਸਦ ਮੈਂਬਰ ਬੈਠੇ ਨੇ ਪਾਰਲੀਮੈਂਟ ਦੇ ਵਿੱਚ। ਜੇ ਆਪਾਂ ਨਿਊਜ਼ੀਲੈਂਡ ਦੀ ਵੀ ਗੱਲ ਕਰ ਲਈਏ, ਚਾਹੇ ਆਪਣੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਦੋ ਤਿੰਨ ਲੈਸਟ ਐਮ ਪੀ ਨੇ, ਉਹ ਗੱਲ ਵੱਖਰੀ, ਉਹ ਵਿਸ਼ਾ ਇੱਕ ਵੱਖਰਾ, ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਛੂਵਾਂਗੇ ਕਿ ਉਹਨਾਂ ਨੇ ਭਾਈਚਾਰੇ ਲਈ ਕੀਤਾ ਕੀ ਹੈ ਜਾਂ ਨਹੀਂ ਕੀਤਾ ਕੁਛ, ਇੱਕ ਵੱਖਰੀ ਗੱਲ ਹੈ। ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਨੇ, ਇਹ ਸ਼ਾਖਾ ਨੇ, ਅਤੇ ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਸਰਦਾਰ ਨੇ, ਅਤੇ ਜੇਕਰ ਆਪਾਂ ਨਿਊ ਜਰਸੀ ਦੀ ਗੱਲ ਕਰਦੇ ਹਾਂ ਯੂ ਐਸ ਏ ਦੀ, ਜਿਹੜੀ ਦੁਨੀਆਂ ਦੇ ਵਿੱਚ ਇਸ ਸਮਾਂ ਯੂਨਾਈਟਿਡ ਸਟੇਟ ਜਿਹੜੀ ਹੈ ਉਹ ਮੰਨੀ ਗਈ ਹੈ ਪਾਵਰ ਦੇ ਵਿੱਚ, ਅਤੇ ਉੱਥੇ ਨਿਊ ਜਰਸੀ ਦਾ ਮੇਅਰ ਨੂੰ ਸਰਦਾਰ ਬਣਾਉਣਾ ਔਰ ਸਰਦਾਰ ਨੇ ਇੱਕ ਮੇਅਰ ਬਣਨਾ, ਉਹ ਇੱਕ ਆਪਣੇ ਆਪ ਦੇ ਵਿੱਚ ਵਿਲੱਖਣਤਾ ਹੈ ਜੀ।
ਹਾਂਜੀ, ਇਹ ਬਿਲਕੁਲ ਇੱਕ ਅਲੱਗ ਵਿਸ਼ਾ ਆ ਜਾਂਦਾ ਹੈ ਸਿਆਸਤ ਜਿਹੜੀ ਹੈ ਪੂਰੇ ਦੁਨੀਆਂ ਦੇ ਪੱਧਰ ਦੇ ਉੱਤੇ।
ਹਾਂਜੀ,
ਤੇ ਇਹ ਕਹਿੰਦਾ ਇੱਕ ਇਹਦੇ ਵਿੱਚ ਵਿਸ਼ਾ, ਪਰ ਜਿਹੜੀ ਆਪਾਂ ਇਹ ਕਹਿ ਸਕਦੇ ਕਿ ਜਿੱਦਾਂ ਜਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਨੇ ਆਪਣਾ ਪਾਰਟੀ ਪ੍ਰਧਾਨ ਦੀ ਚੋਣ ਜਿੱਤੀ, ਇੱਕ ਕਹਿੰਦਾ ਹਾਂਜੀ ਇੱਕ ਵਧੀਆ ਚੀਜ਼ ਆ।
ਪਰ ਇਹ ਵੀ ਦੇਖੋ ਵੀ ਫਿਰ ਉਸ ਨੌਜਵਾਨ ਨੇ, ਉਹ ਉੱਥੇ ਦਾ ਜੰਪਲ, ਉੱਥੇ ਦਾ ਪੜਿਆ ਹੋਇਆ, ਔਰ ਠੀਕਰੀ ਵਾਲੇ ਦਾ ਪ੍ਰਪੋਤਾ ਜੀ ਜਿਹੜਾ ਆਜ਼ਾਦੀ ਘੁਲਾਟੀਆ ਸੀ। ਵੀਰ ਸਾਹਿਬ ਸਿੰਘ ਜੀ ਇੱਕ ਮਿੰਟ, ਕਿਉਂਕਿ ਦੇਖੋ ਉਹਦਾ ਆਪਣੇ ਸੇਵਾ ਸਿੰਘ ਠੀਕਰੀ ਵਾਲੇ ਦਾ, ਹਾਂਜੀ, ਉਹਦਾ ਪ੍ਰਪੋਤਾ ਔਰ ਉਹ ਆਜ਼ਾਦੀ ਘੁਲਾਟੀਆ ਦਾ, ਉਹਦਾ ਜਿਹੜਾ ਉਹਦੇ ਪੁਰਖੇ ਆਜ਼ਾਦੀ ਘੁਲਾਟੀ ਹੈ, ਪਰ ਉਹਨੂੰ ਵੀ ਜਦੋਂ ਚੁਣਿਆ, ਜਦੋਂ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹਨਾਂ ਨੂੰ ਸਮਝ ਆ ਕਿ ਇਹ ਯੋਗ ਹੈ, ਪਰ ਇੰਡੀਆ ਦਾ ਮੀਡੀਆ ਤੇ ਇੰਡੀਆ ਸਰਕਾਰ ਨੇ ਉਹਨੂੰ ਅੱਤਵਾਦੀ ਦੱਸਿਆ।
ਹਾਂਜੀ, ਉਹ ਅਸਲ ਮਾਇਨੇ ਦੇ ਵਿੱਚ ਬਹੁਤ ਹੱਦ ਤੱਕ ਜਿਹੜੀ ਆ ਉਹ ਸਿੱਖ ਕੌਮ ਦੀ ਗੱਲ ਕਰਦਾ ਆ, ਜਿੱਦਾਂ
ਹਾਂਜੀ
ਉਹਦੇ ਵਿੱਚ ਹੈ, ਜਿੱਦਾਂ ਉਹ ਇੱਕ ਜੋ ਪਹਿਲੀ ਕੈਨੇਡਾ ਦੀ ਸਿਆਸਤ ਸੀ, ਜਿੰਨਾ ਕੁ ਆਪਾਂ ਜਾਣਕਾਰੀ ਰੱਖਦੇ ਹਾਂ, ਉਹ ਪਹਿਲੀ ਸਿਆਸਤ ਕੁਝ ਇਸ ਤਰ੍ਹਾਂ ਦੀ ਸੀ ਕਿ ਉਹ ਭਾਰਤ ਤੇ ਭਾਰਤ ਦਾ ਸਹਿਯੋਗ ਲੈ ਕੇ ਜਿਹੜੀ ਆ ਉੱਥੇ ਜਿਹੜੀ ਆਪਣੇ ਸਿਆਸਤਦਾਨ ਕਾਬਜ ਹੋਏ ਸੀ, ਪਰ ਇਹ ਸ਼ਾਇਦ ਜਗਮੀਤ ਸਿੰਘ ਪਹਿਲਾ ਬੰਦਾ ਆਇਆ ਜਾਂ ਹੋਰ ਵੀ ਹੋਣਗੇ ਜਿਹਨਾਂ ਨੇ ਬਿਨਾਂ ਮਤਲਬ ਆਪਾਂ ਕਹਿ ਸਕਦੇ ਦੋਹਰੀ ਨੀਤੀ ਤੋਂ ਬਗੈਰ ਜਿਹੜੀ ਆਪਣੇ ਬਲਬੂਤੇ ਤੇ ਜਿਹੜੀ ਉਹਨੇ ਇਹ ਕੰਮ ਕੀਤਾ।
ਹਾਂਜੀ ਹਾਂਜੀ,
ਚੰਗੀ ਨਿਸ਼ਾਨੀ ਜ਼ਰੂਰ ਆ, ਤੇ ਜਿਹੜਾ ਇਹਦੇ ਚ ਵੀ ਦੇਖੋ ਤੁਸੀਂ ਹੁਣ ਜਿਹੜੇ ਭਾਰਤ ਦੇ ਵਿੱਚ ਜਾਂਦੇ ਨੇ ਜਿਹੜੇ ਮਿਨਿਸਟਰ ਬਾਹਰੋਂ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਦੋ ਤਰੀਕਿਆਂ ਦੇ ਨਾਲ ਹੀ ਉਹ ਕੰਮ ਕਰਦੇ ਨੇ, ਇੱਕ ਤਾਂ ਜਿਹੜੇ ਭਾਰਤ ਦੀ ਜਿਹੜੀ ਪੁਸ਼ਤਪਨਾ ਹੀ ਕਰਦੇ ਨੇ ਜਿਹਦੇ ਵਿੱਚ ਮੈਨੂੰ ਹੁਣ ਅਮੈਰੀਕਾ ਦੀ ਉਹ ਬੀਬੀ ਦਾ ਨਾਮ ਭੁੱਲ ਗਿਆ ਜਿਹੜੀ ਕਾਫੀ ਵੱਡੇ ਪੱਧਰ ਤੇ ਉਸਨੂੰ
ਸਹਾਇਤਾ
ਵੀ ਗਿਆ ਜਦੋਂ ਹਾਂਜੀ ਇੰਡੀਆ ਦੇ ਵਿੱਚ ਗਈ, ਤੇ ਦੂਸਰੇ ਪਾਸੇ ਜਿਵੇਂ ਆਪਣਾ ਜਿਹੜੇ ਆਪਣੇ ਗਏ ਸੀ ਕੈਨੇਡਾ ਦੇ ਡਿਫੈਂਸ ਮਿਨਿਸਟਰ, ਇੱਕ ਡਿਫੈਂਸ ਮਿਨਿਸਟਰ ਦੇ ਤੌਰ ਤੇ ਗਏ ਸੀ
ਸੱਜਣ ਸਿੰਘ, ਹਾਂਜੀ
ਹਾਂਜੀ ਸੱਜਣ ਸਿੰਘ ਜੀ, ਹਾਂਜੀ ਇੱਕ ਅਲੱਗ ਆਪਾਂ ਕਹਿ ਸਕਦੇ ਕਿ ਉਹ ਵੀ ਇੱਕ ਵਿਚਾਰ ਨਾਲ ਵਿਛਾ ਕੇ ਅਫਗਾਨਿਸਤਾਨ ਚ ਉਹਨਾਂ ਦੀ ਕਿਸ ਤਰ੍ਹਾਂ ਦੀ ਸ਼ਮੂਲੀਅਤ ਰਹੀ, ਉਹ ਇੱਕ ਉਸਨੂੰ ਇੱਕ ਪਾਸੇ ਰੱਖ ਕੇ, ਪਰ ਜਿਵੇਂ ਦਾ ਵਿਹਾਰ ਉਹਨਾਂ ਨਾਲ ਕੀਤਾ ਗਿਆ, ਜਿਵੇਂ ਅਮਰਿੰਦਰ ਸਿੰਘ ਨੇ ਮਿਲਣ ਤੋਂ ਨਾਂਹ ਵੀ ਕੀਤੀ ਜਾਂ ਜੋ ਵੀ,
ਹਾਂਜੀ
ਸਤਿਕਾਰ, ਪਰ ਦੂਸਰੇ ਪਾਸੇ ਜਿਵੇਂ ਉਹ ਬੀਬੀ ਨੂੰ ਜਿਵੇਂ ਸਲਾਹਿਆ ਗਿਆ, ਇਹ ਸਾਰਾ ਕੁਝ ਵੀ ਸਾਰਾ ਕੁਝ ਚੱਲ ਰਿਹਾ। ਇਹ ਫਿਰ ਉਹੀ ਚੀਜ਼ ਹੈ ਕਿ ਸਾਡੇ ਵਿੱਚ ਇੱਥੋਂ ਵੀ ਦੋ ਇੱਥੋਂ ਵੀ ਸਾਨੂੰ ਫਿਰ ਪਾੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤੇ ਕਰ ਵੀ ਰਹੇ ਨੇ, ਬਿਨਾਂ ਸ਼ੱਕ ਕਰ ਵੀ ਰਹੇ ਨੇ।
ਹਾਂਜੀ,
ਜਿਹੜਾ ਇੱਕ ਵੀ ਇਸ ਭਾਰਤੀ ਸੰਵਿਧਾਨ ਨੂੰ ਮੰਨ ਕੇ ਚੱਲਣ ਦੀ ਗੱਲ ਅੱਗੇ, ਭਾਰਤੀ ਸੰਵਿਧਾਨ ਨੂੰ ਮੁਢੋਂ ਨਕਾਰਨ ਦੀ ਗੱਲ, ਇਸ ਨੂੰ ਵੀ ਵਿਚਾਰਨਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ।
ਹਾਂਜੀ,
ਤੇ ਇਹ ਇੱਕ ਸੌਖੀ ਗੱਲ ਨਹੀਂ ਹੈ, ਇੱਕ ਪਾਸਾ ਕਰਨਾ ਇਸ ਦੇ ਉੱਤੇ ਕੋਈ ਸੌਖਾ ਨਹੀਂ ਹੈਗਾ, ਇਹ ਬੜੀ ਗੁੰਝਲਦਾਰ ਚੀਜ਼ ਹੈ, ਕਿਉਂਕਿ ਸੰਵਿਧਾਨ ਜਿਹੜਾ ਬਣਾਇਆ ਗਿਆ, ਜਿਹੜਾ ਲਾਗੂ ਕੀਤਾ ਗਿਆ, ਤੇ ਹੁਣ ਜਿਹੜਾ ਸੰਵਿਧਾਨ ਹੈ ਇਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਤੇ ਜਿਹੜਾ ਸ਼ਬਦਾਵਲੀ ਨੂੰ ਲਾਗੂ ਕਰਨਾ ਤੇ ਜਿਹੜੀ ਸ਼ਬਦਾਵਲੀ ਲਿਖੀ ਹੋਈ ਹੈ ਉਸ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ, ਜਿਹੜਾ ਸ਼ਿਕਾਰ ਕੱਲੀ ਸਿੱਖ ਕੌਮ ਨਹੀਂ, ਇਹ ਸਾਰਾ ਮਤਲਬ ਘੱਟ ਗਿਣਤੀਆਂ ਦੇ ਵਿੱਚ ਹੀ।
ਹਾਂਜੀ, ਇਹਦੇ ਵਿੱਚ ਈਸਾਈ, ਬੋਧੀ, ਜੈਨੀ ਸਾਰੇ ਹੀ ਨੇ ਜੀ।
ਸਾਰੇ ਸਾਰੇ ਹੀ ਆ ਜੀ, ਸਾਰੇ ਹੀ ਆ ਜੀ। ਉਹ ਮਤਲਬ ਉੱਪਰ ਜਿਹੜਾ ਪਰਿਵਾਰ ਬੈਠਾ ਉਹ ਬੜੀ ਸ਼ਿੱਦਤ, ਬੜੀ ਯਾਨੀ ਕਿ ਚਲਾਕੀ ਯਾਨੀ ਕਮੀਨਗੀ ਦੇ ਨਾਲ ਜਿਹੜੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਉਹ ਵਰਤਦਾ ਆ। ਤੇ ਸਾਡੇ ਜਿਹੜੇ ਕਹਿ ਲਈਏ ਕਿ ਬਹੁਤਾਤ ਦੇ ਵਿੱਚ ਜਿਹੜੀਆਂ ਬਹੁਤਾਤ ਦੇ ਵਿੱਚ ਲੋਕੀ ਆ ਜਿਹੜੇ ਉਹ ਵੈਸੇ ਇਹਨਾਂ ਪਾਸਿਆਂ ਵੱਲ ਘੱਟ ਧਿਆਨ ਦਿੰਦੇ ਨੇ, ਉਹਨਾਂ ਨੂੰ ਇਹ ਵਾਧੂ ਦੀ ਮਦਦ ਖਵਾਈ ਲੱਗਦੀ ਆ। ਤੇ ਜਿੰਨੇ ਕੁ ਇਸ ਪਾਸੇ ਵੱਲ ਧਿਆਨ ਦਿੰਦੇ ਨੇ ਉਹ ਮਤਲਬ ਇੱਕ ਪਾਸਾ ਨੀ ਕਰ ਸਕਦੇ, ਤੇ ਜਿੰਨੇ ਕੁ ਇੱਕ ਪਾਸਾ ਕਰਦੇ ਨੇ ਉਹਨਾਂ ਨੂੰ ਆਪਸ ਚ ਲੜਾ ਕੇ ਉਹ ਜਿਹੜੀ ਭਾਰਤੀ ਹਕੂਮਤ ਆ ਜਿਹੜੀ ਭਾਰਤੀ ਹਕੂਮਤ ਦੇ ਉੱਤੇ ਜਿਹੜਾ ਪ੍ਰਵਾਨ ਬੈਠਾ ਉਹ ਬੜੀ ਬੜੇ ਤਰੀਕੇ ਦੇ ਨਾਲ ਇਹ ਸੰਵਿਧਾਨ ਦਾ।
ਹਾਂਜੀ ਵੀਰ, ਵੀਰ ਸਾਹਿਬ ਸਿੰਘ ਜੀ ਮੇਰੇ ਨਾਲ ਕਾਲਰ ਨੇ, ਮੈਂ ਕੋਸ਼ਿਸ਼ ਕਰਾਂ ਉਹਨਾਂ ਨੂੰ ਲੈਣ ਦੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਹਾਂਜੀ ਅੰਕਲ ਜੀ।
ਹਾਂਜੀ ਆਪਣੇ ਕਾਲਾ ਦਿਨ ਜਿਹੜਾ ਆਪਣੇ ਸਾਰੇ ਕਹਿ ਦਿੰਦੇ ਆ ਵੀ 26 ਜਨਵਰੀ ਦਾ ਜਿਹੜਾ ਕਾਲਾ ਦਿਨ ਆਪਣਾ ਮਨਾਉਣਾ ਸਿੱਖਾਂ ਨੇ।
ਹਾਂਜੀ
26 ਜਨਵਰੀ ਨੂੰ ਹੀ ਕਾਲਾ ਦਿਨ ਥੋੜਾ ਸੀਗਾ, ਉਦੋਂ ਮਗਰੋਂ ਜਿੰਨੇ ਦਿਨ ਚੜੇ ਸਾਰੇ ਕਾਲਾ ਹੀ ਚੜੇ ਸਿੱਖਾਂ ਵਾਸਤੇ, ਚਿੱਟਾ ਦਰਖੜਾ ਚੜਿਆ।
ਹਾਂਜੀ ਉਹੀ ਗੱਲ ਜੀ, 68 ਵਰੇ ਹੋ ਗਏ ਜੀ, ਕਈ ਸਾਡੇ ਪੁਰਖੇ ਇਸ ਰੰਡੀ ਰੋਣੇ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਕਈ ਉਮੀਦਾਂ ਰੱਖਦੇ ਹੋਏ ਸਰਕਾਰਾਂ ਤੋਂ ਕੋਰਟਾਂ ਤੋਂ ਕਚਹਿਰੀਆਂ ਤੋਂ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਨੇ।
ਪਰ ਇਸ ਤਰ੍ਹਾਂ ਵੀ ਸੂਰਜ ਨੇ ਤਾਂ ਧੁੱਪ ਕੱਢੀ ਆ, ਸੂਰਜ ਨੇ ਤਾਂ ਚਾਨਣ ਕੀਤਾ।
ਹਾਂਜੀ
ਪਰ ਸਾਡੇ ਮਨਾਂ ਦੇ ਵਿੱਚ ਚਾਨਣ ਨੀ ਪਹੁੰਚਿਆ, ਉਹ ਸਾਡੇ ਮਨ ਹਨੇਰੇ ਚ ਫਿਰਦੇ ਅਜੇ ਵੀ ਉਹ।
ਹਾਂਜੀ ਹਾਂਜੀ ਬਿਲਕੁਲ ਜੀ,
ਕਿਉਂਕਿ ਸਾਡੇ ਜਿਹੜੇ ਹੁਣ ਧਾਰਮਿਕ ਸਟੇਜਾਂ ਜਾਂ ਗੁਰੂਆਂ ਨੇ ਸਾਡਿਆਂ ਨੇ ਵੀ ਹੁਣ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਮਿਸ਼ਨ ਚਲਾਇਆ ਸੀਗਾ,
ਹਾਂਜੀ
ਉਸ ਮਿਸ਼ਨ ਨੂੰ ਜਿਹੜੇ ਦੂਜੇ ਗੁਰੂ ਹੋਏ ਆ, ਨੌ ਗੁਰੂ ਹੋਏ ਆ, ਉਸੇ ਦੀਆਂ ਗੱਲਾਂ ਨੇ, ਉਸੇ ਦੀਆਂ ਕਹਾਣੀਆਂ ਸੜਾਈ ਗਏ ਉਹਨਾਂ ਨੂੰ, ਕਿ ਨਵਾਂ ਤੋਰਿਆ ਉਹਨਾਂ ਜਿਹੜਾ ਸਮੇਂ ਦੀ ਸਰਕਾਰ ਨਾਲ ਟੱਕਰ ਕਰ।
ਹਾਂਜੀ 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 ਹਾਂਜੀ,
ਕਿਉਂਕਿ ਹੁਣ ਛੇਵੇਂ ਪਾਤਸ਼ਾਹ ਨੇ ਤਾਂ ਜਹਾਂਗੀਰ ਦੇ ਮੌਕੇ ਉਹ ਜਹਾਂਗੀਰ ਦਾ ਟੱਕਰਾਂ ਖਾਧੀ, ਉਹਨਾਂ ਨਾਲ ਲੜਾਈਆਂ ਹੋਈਆਂ।
ਹਾਂਜੀ
ਕੌਣ ਉਜਾੜ ਕਰਾਉਣ ਦੀ ਬਹੁਤ ਜੋ ਉਪਰਾਲੇ ਸੀ ਕੀਤੇ।
ਹਾਂਜੀ
ਪੰਜਵੇਂ ਪਾਤਸ਼ਾਹ ਨੇ ਫਿਰ ਉਦੋਂ ਮੁੱਕ ਇਹ ਪਹਿਲਾਂ ਪੰਜਵੇਂ ਪਾਤਸ਼ਾਹ ਦਾ, ਉਦੋਂ ਬਾਅਦ ਛੇਵੇਂ ਪਾਤਸ਼ਾਹ, ਉਦੋਂ ਮਗਰੋਂ ਸੱਤਵੇਂ ਪਾਤਸ਼ਾਹ, ਫਿਰ ਜੋ ਵੀ ਮੌਕੇ ਤੇ ਹੋਇਆ ਉਹਨਾਂ ਦੇ ਉੱਤੇ ਅਟੈਕ ਹੋਏ ਹੈ।
ਹਾਂਜੀ
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਫਿਰ ਮੁੜ ਕੇ ਜਾਦੇ ਉਹ ਇਸ ਗੱਲ ਦਾ ਆਜ਼ਾਦੀ ਦਾ ਮੁੱਢੀ ਵੱਧਾ ਸਬਕਾ ਸਿੱਧਾ ਕ੍ਰਾਂਤੀਕਾਰੀ ਦਾ ਹੈ।
ਨਹੀਂ ਉਹ ਤਾਂ ਗੱਲ ਹੈ ਵੀ
ਉਹ ਚੀਜ਼ਾਂ ਜਿਹੜੀਆਂ ਮੈਂ ਅੱਜ ਗੱਲ ਕਰਨੀ ਚਾਹੁੰਦਾ ਵੀ ਅੱਜ ਅਸੀਂ ਉਹਨਾਂ ਨੂੰ ਹੀ ਸਟੇਜਾਂ ਦੇ ਉੱਤੇ ਗਾ ਗਾ ਕੇ ਉਹਨਾਂ ਨੂੰ ਗਾ ਗਾ ਕੇ ਅਸੀਂ ਡੰਗ ਲਾਈ ਛੱਡੇ ਆ, ਤੇ ਸਮੇਂ ਦੀ ਆਵਾਜ਼ ਨੂੰ ਤਾਂ ਕੋਈ ਬੋਲਦਾ ਹੀ ਨੀ ਗਾ।
ਕੋਈ ਨੀ ਬੋਲ ਰਿਹਾ ਜੀ ਇਸ ਟਾਈਮ, ਹੁਣ 68 ਵਰੇ ਹੋ ਗਏ।
ਉਹ ਸਮੇਂ ਦੀ ਆਵਾਜ਼ ਨੂੰ ਸਾਡੀਆਂ ਸਟੇਜਾਂ ਦੇ ਉੱਤੇ ਮੂੰਹ ਬੰਦ ਕਿਉਂ ਹੋ ਗਏ ਵੀ ਸਾਰਿਆਂ ਦੇ ਕਿਸੇ ਦੇ ਵਿੱਚ ਵੀ ਹਿੰਮਤ ਹੈ ਨੀ ਗੀ, ਕੋਈ ਬੁਲਾਰਾ ਵੀ ਨੀ ਬੋਲਦਾ ਵੀ ਸਮੇਂ ਦੀ ਆਵਾਜ਼ ਨੂੰ ਵੀ ਕੋਈ ਗੱਲ ਸਮੇਂ ਦੀ ਆਵਾਜ਼ ਤੇ ਕਰੇ ਹੈ।
ਜੇਕਰ ਮੈਂ ਪੰਜਾਬ ਦੀ ਗੱਲ ਕਰਦਾ ਜੀ, ਉਹਦੇ ਵਿੱਚ ਮੁੱਖ ਦੋ ਧਿਰਾਂ ਨੇ, ਇੱਕ ਮਾਨ ਦਾ ਧੜਾ ਸਿਮਰਜੀਤ ਸਿੰਘ ਮਾਨ ਦਾ ਧੜਾ, ਤੇ ਇੱਕ ਬਾਦਲ ਦਾ ਧੜਾ, ਜਿਹੜਾ ਆਪਣੇ ਆਪ ਨੂੰ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਦੀ ਗੱਲ ਦੀ ਜਿਹੜੀ ਦਾਅਵੇਦਾਰੀ ਕਰਦਾ ਹੈ। ਇਹਨਾਂ ਕਿਸੇ ਵੀ ਵੱਲੋਂ ਕੋਈ ਇਹੋ ਜਿਹਾ ਨਹੀਂ ਕਦਮ ਚੁੱਕਿਆ ਜਾਂਦਾ। ਤੇ ਦੂਜੀ ਧਿਰ ਹੈ ਥੋੜੀ ਜਿਹੀ, ਥੋੜੇ ਜਿਹੇ ਬੰਦੇ ਨੇ ਗਿਣਤੀ ਦੇ ਦਲ ਖਾਲਸਾ ਵਾਲੇ, ਉਹ ਜ਼ਰੂਰ ਹਰੇਕ ਵਰੇ ਇਸ ਦਿਨ ਨੂੰ 26 ਜਨਵਰੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਰੋਸ ਮੁਜ਼ਾਹਰਾ ਜ਼ਰੂਰ ਕਰ ਛੱਡਦੇ ਨੇ।
ਪਰ ਇਸ ਤਰ੍ਹਾਂ ਨਾ ਵੀ ਇੱਕ ਦਿਨ ਜੇ ਅਸੀਂ ਕਾਲਾ ਦਿਨ ਮਨਾ ਕੇ ਤੇ ਆਖਦੇ ਕਿ ਸਾਡਾ ਫਰਜ਼ ਪੂਰਾ ਹੋ ਗਿਆ ਵੀ ਹੁਣ ਸਾਨੂੰ ਕੀ ਜ਼ਰੂਰਤ ਆ, ਹੁਣ ਤਾਂ ਬਸ ਸਾਡਾ ਨਵੇਂ ਦਿਨ ਨਵੇਂ ਚੰਦ ਚੜ੍ਹਦੇ ਆ, ਹਰ ਰੋਜ਼ ਨਵੇਂ ਦਿਨ ਨਵੀਆਂ ਕਹਾਣੀਆਂ ਸੁਣਦੀਆਂ ਸਾਨੂੰ ਉਹ ਸੁਣਾਈ ਦਿੰਦੀਆਂ।
ਹਾਂਜੀ ਹਾਂਜੀ
ਪਰ ਸਟੇਜਾਂ ਸਾਡੀਆਂ ਬਿਲਕੁਲ ਚੁੱਪ ਆ, ਸਾਡੀ ਧਾਰਮਿਕ ਸਟੇਜਾਂ ਵੀ ਚੁੱਪ ਆ, ਸਾਡੇ ਸਾਰੇ ਜਿੰਨੇ ਵੀ ਆ ਜਿੱਦਾਂ ਇਹ ਕਲਚਰ ਹੀ ਸਾਡਾ ਜਿਹੜਾ ਜਿਹਨੂੰ ਅਸੀਂ ਕਲਚਰ ਕਹਿੰਦੇ ਨੇ ਉਹ ਵੀ ਨਾ ਸ਼ਰਾਬਾਂ ਪੀਣ ਦੇ ਉੱਤੇ ਤੇ ਨਾਚ ਨਚਾਉਣ ਦੇ ਉੱਤੇ ਜੁਟਿਆ ਗਿਆ, ਉਹ ਵੀ ਕੋਈ ਗੱਲ ਨੀ ਕਰਦਾ।
ਨਹੀਂ ਦੇਖੋ ਜੀ ਇਹਨਾਂ 68 ਵਰਿਆਂ ਦੇ ਵਿੱਚ ਜਿੰਨੀ ਵਿਰਾਸਤ ਪੰਜਾਬੀਆਂ ਦੀ ਖਤਮ ਕੀਤੀ ਗਈ ਹੈ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਕੌਮ ਦੀ ਕੀਤੀ ਹੋਊ। ਮੈਂ ਅੱਜ ਤੋਂ 10 ਵਰੇ ਪਹਿਲਾਂ ਦੀ ਛਪੀ ਹੋਈ ਕਿਤਾਬ ਪੜ੍ਹਦਾ ਤੇ ਉਹਦੇ ਨਾਲ ਰਲਦੀ ਮਿਲਦੀ ਜਾਂ ਸਿਮਲਾ ਥਿੰਕ ਵਾਲੀ ਜਿਹੜੀ ਆ, ਜਿਹੜੇ ਜਿਹਦੇ ਥਿੰਕ ਟੈਂਕ ਜਿਹਦੇ ਤੇ ਗੱਲਾਂ ਬੜੀਆਂ ਡੂੰਘੀਆਂ ਕੀਤੀਆਂ ਜਾਂਦੀਆਂ ਨੇ, ਮੈਂ ਉਹ ਸਿਮਲਾ ਵਿਚਾਰਾਂ ਵਾਲੀ ਕਿਤਾਬ ਅੱਜ ਪੜ੍ਹਾਂ ਤੇ ਉਹਦੇ ਵਿੱਚ ਮੈਨੂੰ ਅੰਤਰ ਦਿਖਦਾ ਜੀ ਬਹੁਤ।
ਸਾਰੀਆਂ ਲਿਖਤਾਂ ਪੜਤਾਂ ਸਾਡੀਆਂ ਬਦਲ ਗਈਆਂ ਜੀ। ਜਿਹੜਾ ਉੱਥੋਂ ਲਿਟਰੇਚਰ ਸਾਡਾ ਜਿਹੜਾ ਪਹਿਲਾਂ ਸੀ ਉਹ ਸਾਰਾ ਖਤਮ ਕਰਤਾ, ਉਹ ਖਤਮ ਨੀ ਕੀਤਾ ਗਿਆ, ਉਹ ਇਹਨਾਂ ਦੇ ਕੋਲ ਆ, ਉਹਨੂੰ ਟਰਾਂਸਲੇਸ਼ਨ ਕਰ ਕਰਕੇ ਆਪਣੀ ਮਰਜ਼ੀ ਦੇ ਨਾਲ ਇਹਨੂੰ ਗਰਾਫਟ ਦੇ ਵਿੱਚ ਕਰਕੇ ਲਿਖ ਲੈ ਕੇ ਸਾਡੇ ਮੂਹਰੇ ਪੇਸ਼ ਕੀਤਾ ਜਾਂਦਾ ਉਹ।
ਹਾਂਜੀ ਹਾਂਜੀ ਹਾਂ, ਬਹੁਤ ਇਹ ਇੱਕ ਸਾਨੂੰ ਕੱਲਾ ਇੱਕ ਪਾਸੇ ਤੋਂ ਨੇ 68 ਵਰਿਆਂ ਦੇ ਵਿੱਚ ਮਾਰਿਆ ਕਿ ਤੁਹਾਨੂੰ ਕੋਹ ਕੋਹ ਕੇ ਮਾਰਤਾ ਪੰਜਾਬੀ ਸੂਬਾ ਲਾਉਣਾ ਪਿਆ। ਉਦੋਂ 1955 ਦੇ ਵਿੱਚ ਨਹਿਰੂ ਹੁਣੀ ਦਰਬਾਰ ਸਾਹਿਬ ਤੇ ਫੌਜ ਚਾੜੀ, ਠੀਕ ਹੈ ਜੀ, ਉਦੋਂ ਪੰਜਾਬੀ ਉੱਥੇ ਕੁੱਟੇ ਦੇ ਲਤਾੜੇ, ਫਿਰ ਜਿਹੜਾ ਧਰਮ ਯੁੱਧ ਮੋਰਚੇ ਦੇ ਥੱਲੇ ਸਾਨੂੰ ਖੱਜਲ ਖੁਆਰ ਕੀਤਾ ਗਿਆ, ਪੰਜਾਬੀ ਸੂਬੇ ਦੀ ਗੱਲ ਕਰ ਲਓ ਤੇ ਪੰਜਾਬੀ ਬੋਲੀ ਦੇ ਨਾਂ ਦੇ ਉੱਤੇ ਸਾਡੇ ਨਾਲ ਦਰਬਾਰ ਤੋਂ। ਮੈਨੂੰ ਇਹ ਦੱਸਣ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਉੱਥੇ ਬੜੇ ਖੁਸ਼ਹਾਲ ਹਾਂ, ਅਸੀਂ ਬੜੇ ਚੜ੍ਹਦੀ ਕਲਾ ਦੇ ਵਿੱਚ ਹਾਂ, ਕੋਈ ਵੀ ਪੰਜਾਬੀ ਕਹਿੰਦਾ, ਮੈਨੂੰ ਇਹ ਇਹ ਦੱਸ ਦੇਣ ਵੀ ਤੁਹਾਡੀ ਬੋਲੀ ਤਾਂ ਬੋਲੀ ਨੀ ਰਹਿਣ ਦਿੱਤੀ ਉਹਨਾਂ ਨੇ।
ਮੌਕੇ ਤੇ ਉਦੋਂ ਕਿਰਪਾਲ ਸਿੰਘ ਜਥੇਦਾਰ ਸੀਗਾ, ਉਹਦੀ ਵੀ ਖਬਰਾਂ ਜਦੋਂ ਨਾ ਉਦੋਂ ਟੀਵੀ ਦੇ ਵਿੱਚ ਉਹਨੂੰ ਬੁਲਾਇਆ ਜਾਂਦਾ ਸੀ, ਉਹ ਕਹਿੰਦਾ ਸੀ ਕੋਠਾ ਸਾਹਿਬ ਜਿਹੜਾ ਨਾ ਉਹ ਸਹੀ ਸਲਾਮਤਾ
ਤੇ ਬਾਕੀ ਸਾਰਾ ਢਹਿ ਗਿਆ। ਹਾਂਜੀ, ਉਧਰੋਂ ਉਧਰੋਂ ਕੈਮਰਾ ਨੀ ਮਾਰਿਆ
ਕਿਹਾ ਉਹਨੇ।
ਹਾਂਜੀ,
ਲਾਇਬ੍ਰੇਰੀ ਨੂੰ ਵੀ ਕਿਹਾ ਸੀ ਉਹਨੇ ਤਾਂ, ਠੀਕ ਆ ਉਹ।
ਹਾਂਜੀ ਉਹੀ ਗੱਲ ਆ, ਤੋਸ਼ਾਖਾਨੇ ਨੂੰ ਵੀ
ਲਾਇਬ੍ਰੇਰੀ ਦੇ ਵਿੱਚ ਉਹਦਾ ਜਦੋਂ ਕਿ ਮਗਰੋਂ ਪਤਾ ਲੱਗਾ ਉਹ ਤਾਂ ਵੀ ਉੱਥੇ ਸਭ ਕੁਛ ਸੜ ਗਿਆ, ਸੜਿਆ ਨੀ ਰਹਿੰਦ ਖੁੰਦ ਸੜੀ ਸਾੜੀ ਉਹਨਾਂ ਨੇ, ਬਾਕੀ ਜਿਹੜਾ ਸਾਰਾ ਕੁਛ ਚੱਕ ਕੇ ਲੈ ਗਏ ਲਾਇਬ੍ਰੇਰੀ ਦੇ ਵਿੱਚ ਜੋ ਲਿਟਰੇਚਰ ਸੀਗਾ।
ਨਹੀਂ, ਲਿਟਰੇਚਰ ਦੇ ਨਾਲ ਨਾਲ ਜਿਹੜਾ ਉੱਥੇ ਬਹੁਤ ਵੱਡੀ ਤਗਾਦ ਦੇ ਵਿੱਚ ਜਿਹੜੀਆਂ ਭੇਟਾਵਾਂ ਗੁਰੂ ਸਾਹਿਬਾਨ ਦੇ ਟਾਈਮ ਦੀਆਂ ਸਿੱਖਾਂ ਨੇ ਭੇਟਾ ਕੀਤੀਆਂ ਸਨ ਗੁਰੂ ਸਾਹਿਬਾਨ ਨੂੰ, ਤੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਜਿਹੜੀਆਂ ਕੀਮਤੀ ਵਸਤਾਂ ਸਨ ਜਿਹੜੀਆਂ ਚੜਾਈਆਂ ਸਨ ਦਰਬਾਰ ਸਾਹਿਬ, ਹੋਰ ਬਹੁਤ ਕੁਛ ਸੀ ਜਿਹੜਾ ਉੱਥੋਂ ਹੀਰੇ ਸੋਨਾ ਬਹੁਤ ਵੱਡੀ ਤਗਾਦ ਦੇ ਵਿੱਚ ਜਿਹੜਾ ਲੁੱਟ ਕੇ ਲੈ ਕੇ ਗਏ।
ਸਾਹਿਬ ਸਿੰਘ ਜੀ ਵੀ ਸਾਡੇ ਗੁਰੂਆਂ ਨੇ ਤਾਂ ਵੀ ਹੀਰੇ ਤੇ ਇਹ ਤਾਂ ਆਪਣਾ ਸੋਨਾ ਏਦਾਂ ਕੋਈ ਮਹਿਲ ਨੀ ਬਣਾ ਕੇ ਦਿੱਤਾ ਆਪਦੇ ਹੁੰਦਿਆਂ, 250 ਸਾਲ ਉਹਨਾਂ ਦਾ ਜੀਵਨ ਸੀਗਾ।
ਨਹੀਂ ਨਹੀਂ ਅੰਕਲ ਜੀ,
ਨਹੀਂ ਮੈਂ ਇੱਕ ਥੋੜੀ ਜਿਹੀ ਗੱਲ ਕਰਨੀ ਤੁਹਾਡੇ ਨਾਲ ਸਾਂਝੀ ਜਾਣੀ ਕਿ।
ਨਹੀਂ ਨਹੀਂ ਇਹ ਕਰਿਓ ਤੁਸੀਂ ਗੱਲ, ਵਿਸ਼ਾ ਇਹ ਨੀ ਹੈਗਾ, ਵਿਸ਼ਾ ਇਹ ਵੀ ਲੁੱਟ ਮਾਰ ਕਿਸ ਤਰੀਕੇ ਤੱਕ
ਹੋਈ ਆ। ਹਾਂ, ਲੁੱਟ ਮਾਰ ਹੋਈ ਆ, ਬਹੁਤ ਜ਼ਿਆਦਾ ਹੋਈ ਆ।
ਹਾਂਜੀ,
ਪਰ ਜੇ ਅਸੀਂ ਉਹਦੇ ਗੁਰੂਆਂ ਦੇ ਨਿਸ਼ਾਨੇ ਦੇ ਉੱਤੇ ਚੱਲਦੇ ਰਹਿੰਦੇ ਤਾਂ ਸਾਨੂੰ ਇਹ ਗੱਲਾਂ ਨਾ ਤਾਂ ਅੱਜ ਘਿਣੇ ਪਾਉਣੇ ਪੈਂਦੇ ਤੇ ਨਾ ਹੀ ਅਸੀਂ
ਸਾਡੇ
ਨਾਲ ਲੁੱਟ ਮਾਰ ਹੋ ਸਕਦੀ ਸੀਗੀ।
ਹਾਂਜੀ ਹਾਂਜੀ,
ਉਹਨਾਂ ਨੇ ਤਾਂ ਨਨਕਾਣਾ ਸਾਹਿਬ ਛੱਡਿਆ ਤੇ ਕਰਤਾਰਪੁਰ ਵਸਾਲਿਆ ਗੁਰੂ ਨਾਨਕ ਦੇਵ ਜੀ ਨੇ।
ਹਾਂਜੀ,
ਉਹ ਕਹਿੰਦੇ ਵੀ ਉੱਥੇ ਛੱਡੋ, ਜੇ ਪਰਿਵਾਰ ਦੇ ਵਿੱਚ ਕੋਈ ਮਾੜਾ ਮੋਟਾ ਵਾਦ ਵਿਵਾਦ ਰਹਿੰਦਾ ਤਾਂ ਆਪਾਂ ਇੱਥੇ ਆ ਜਾਂਦੇ ਹਾਂ।
ਹਾਂਜੀ,
ਗੁਰੂ ਅੰਗਦ ਦੇਵ ਜੀ ਨੇ ਉੱਥੇ ਵੇਖਿਆ ਵੀ ਨਹੀਂ ਇੱਥੇ ਠੀਕ, ਤੇ ਉਹਨਾਂ ਨੇ ਆੜ ਕੇ ਗੋਇੰਦ ਆਪਣਾ ਖਡੂਰ ਸਾਹਿਬ ਵਸਾਲਿਆ।
ਹਾਂਜੀ,
ਅਸੀਂ ਹੁਣ ਗੱਲਾਂ ਤਾਂ ਬਣ ਗਈਆਂ ਲੰਬੀਆਂ ਚੌੜੀਆਂ ਹੋ ਜਿਹੜੀਆਂ, ਅਸੀਂ ਮੋੜ ਘੋੜ ਕੇ ਹੀਰਿਆਂ ਤੇ ਜਵਾਹਰਾਂ ਦੇ ਉੱਤੇ ਤੁਰੇ ਫਿਰਦੇ ਹਾਂ ਵੀ ਉਹਨਾਂ ਨੇ ਤਾਂ ਆਪਦਾ ਟਿਕਾਣਾ ਵੀ ਨੀ ਰੱਖਿਆ ਤੇ ਅਸੀਂ ਹੀਰੇ ਜਵਾਹਰਾਂ ਦੇ ਮਗਰ ਤੁਰੇ ਫਿਰਦੇ, ਹੀਰੇ ਜਵਾਹਰ ਇਕੱਠੇ ਕਰੀ ਜਾਵਾਂਗੇ, ਇਹ ਕੋਈ ਨਾ ਕੋਈ ਲੁੱਟਣ ਵਾਲਾ ਹੋਰ ਆ ਜਾਊਗਾ। ਜਿੰਨੇ ਵੀ ਆਪਣੇ ਸੋਮਨਾਥ ਦੇ ਮੰਦਿਰ ਤੇ ਅਬਦਾਲੀ ਦੇ ਆਪਣੇ ਕੀ ਉਹਨੂੰ ਆਉਂਦੇ ਸੀ ਯਾਰ, ਮੈਂ ਹੁਣ ਨਾ ਭੁੱਲ ਗਿਆ, ਉਹ ਲੁੱਟ ਕੇ ਲਗਿਆ ਜਿਹੜਾ ਉਹ ਗੌਰੀ।
ਹਾਂ ਉਹ ਨਹੀਂ, ਤੁਸੀਂ ਜਿਹੜੀ ਉਹ ਸੀਗੇ ਜੀ ਆਪਣੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਆਪਣੇ ਇਹਦੇ
ਮੁਗਲ, ਮਤਲਬ ਉਹ ਇਕੱਠਾ ਕੀਤੇ ਧਨ ਦੇ ਉੱਤੇ ਹਮਲਾ ਹੋਇਆ ਨਾ,
ਅਬਦਾਲੀ ਅਬਦਾਲੀ ਦੀ ਗੱਲ ਕਰ ਰਹੇ ਜੀ ਤੁਸੀਂ,
ਅਬਦਾਲੀ ਤੇ ਨਹੀਂ ਲੁੱਟੇ ਉਹ, ਹੋਰ ਪਹਿਲਾਂ ਲੁੱਟੇ ਹੋਣੇ ਕਿਸੇ ਨੇ ਉਹ।
ਨਹੀਂ, ਜਿਹੜੇ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਨੇ ਉਹ ਤਾਂ ਆਪਣੇ ਦਰਸ਼ਨ ਜੋੜੀ ਨੂੰ ਲੱਗੇ ਹੋਏ ਨੇ ਜੀ।
ਹਾਂਜੀ,
ਅੰਕਲ ਜੀ
ਦੇਖ ਲੋ, ਦਰਸ਼ਨ ਕਰ ਲੋ ਹੀਰੇ ਜਵਾਹਰਾਂ ਨੂੰ, ਅਸੀਂ ਦਰਸ਼ਨ।
ਨਹੀਂ ਨਹੀਂ, ਉਹ ਗੱਲ ਇਹ ਨੀ ਹੈਗੀ,
ਹੀਰੇ ਤਾਂ ਸਾਡੇ ਜਿਹੜੇ ਕੌਮ ਦੇ ਹੀਰੇ ਸੀਗੇ ਉਹ ਵੀ ਇੱਥੇ ਲੁੱਟੇ ਗਏ, ਉਹ ਵੀ ਮਾਰੇ ਗਏ, ਉਹਨਾਂ ਦਾ ਕਹਿੰਦੇ ਨੇ ਅੱਜ ਤੱਕ ਨਾ ਲਿਆ, ਇਹਨਾਂ ਹੀਰਿਆਂ ਨੂੰ ਕੌਣ ਪੁੱਛਦਾ।
ਨਹੀਂ ਨਹੀਂ, ਗੱਲ ਇਹ ਆ ਵੀ ਕਿੱਡੀ ਵੱਡੀ ਇਹਨਾਂ ਦੇ ਮਨ ਦੇ ਵਿੱਚ ਕਹਿਣ ਦਾ ਭਾਵ ਕਿ ਤੁਹਾਡੀਆਂ ਜਿਹੜੀਆਂ ਉਹ ਪੁਰਾਣੀਆਂ ਜਾਤ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਨੂੰ ਧਰਮ ਦੇ ਨਾਲ ਮੁੱਢ ਦੇ ਨਾਲ ਬੰਨਣਾ ਚਾਹੁੰਦੀਆਂ ਸਨ, ਉਹ ਸਾਰੀਆਂ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਤੋਂ ਇਨੀ ਪੈਂਤੜੇ ਚੇਂਜ ਕੀਤੇ, ਫਿਰ ਕਾਰ ਸੇਵਾ ਦੇ ਨਾਂ ਦੇ ਥੱਲੇ ਜਿਹੜੇ ਪੁਰਾਣੇ ਹਲਟ ਪੁਰਾਣੇ ਬੋਰਡ ਤੇ ਹੋਰ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣਾ, ਕੀ ਉਹ ਕੌਮ ਦੇ ਜੜਾਂ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਨਹੀਂ ਜੀ?
ਇਹ ਤਾਂ ਕੁਲਦੀਪ ਸਿੰਘ ਆਪਣੇ ਵੇਖਣ ਦੇ ਵਿੱਚ ਵਿੱਚ ਹੀ ਆਹ ਜਦੋਂ ਦਾ ਆਪਣਾ ਨੱਡਾ ਸਨ ਨਾ 84 ਤੋਂ ਬਾਅਦ ਹੀ ਸਾਰਾ ਕੁਛ ਖਤਮ ਕਰਤਾ ਹੈ।
ਹਾਂਜੀ,
84 ਤੋਂ ਬਾਅਦ ਹੀ ਖਤਮ ਕੀਤਾ ਹੋਵੇ ਸਾਹਿਬਜ਼ਾਦਿਆਂ ਦੇ ਉੱਥੇ ਪੈੜਾਂ ਦੇ ਨਿਸ਼ਾਨ ਸਾਰੇ ਲੋਕ ਦਰਸ਼ਨ ਕਰਕੇ ਆਉਂਦੇ ਹੀ ਉੱਥੇ ਸੰਗਮਰਮਰ ਦੀਆਂ ਲਾਤੀਆਂ ਸਲਫਾਂ ਲਾਤੀਆਂ ਉੱਥੇ ਸਾਰਾ ਕੁਛ ਉੱਥੇ ਬਦਲਤਾ ਸੋਹਣੇ ਮੰਦਰ ਬਣਾ ਤੇ ਪਰ ਉਹ ਹੈ ਨੀ ਲੱਭਦਾ ਨਾ ਸਾਨੂੰ ਵਾਣ ਲੱਭਦੇ ਆ
ਤੇ
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਏ ਨਾ ਹੀ ਉਹ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਜਗ੍ਹਾ ਲੱਭਦੀ ਆ ਤੇ ਨਾ ਹੀ ਉਹ ਕੱਚੀ ਗੜੀ ਲੱਭਦੀ ਆ
ਕੁਛ ਵੀ ਨੀ ਜੀ ਸਾਰਾ ਕੁਛ ਨੀ ਖਤਮ ਕਰ ਦਿੱਤਾ
ਉਹ ਨਿਸ਼ਾਨੀਆਂ ਸਾਰੀਆਂ ਖਤਮ ਆ ਤੇ ਪਰ ਇੱਕ ਗੱਲ ਹੈਗੀ ਆ ਅਸੀਂ ਉਹ ਵੇਖਦੇ ਆ ਜਿਹੜਾ ਜਲਿਆਂ ਵਾਲੇ ਬਾਗ ਦੇ ਵਿੱਚ ਉਹ ਗੋਲੀਆਂ ਦੇ ਨਿਸ਼ਾਨ ਬੜੇ ਸਾਫ਼ ਸਾਫ਼ ਸੀ ਉੱਥੇ ਪੱਤੀਆਂ ਨੇ ਢੱਕ ਢੱਕ ਕੇ ਰੱਖੇ ਆ ਉਹ
ਨਹੀਂ ਤੁਸੀਂ ਹੁਣ ਪਿਛਲੇ ਦਿਨਾਂ ਦੇ ਦੌਰਾਨ ਮਨਜੀਤ ਸਿੰਘ ਕਲਕੱਤਾ ਜੀ ਮਰਿਆ ਮਨਜੀਤ ਸਿੰਘ ਕਲਕੱਤੇ ਨੇ ਤਕਰੀਬਨ ਦਰਬਾਰ ਸਾਹਿਬ ਪ੍ਰਕਰਮਾ ਦੇ ਅੰਦਰ 384 ਦੇ ਕਰੀਬ ਸੀਗੇ ਜਿਹੜੇ ਨਿਸ਼ਾਨ ਸੈਂਟਰ ਗੌਰਮੈਂਟ ਦੇ ਕਹਿਣ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਇਹਨੇ ਸੀਮੈਂਟ ਨਾਲ ਭਰਾਏ ਜੀ
ਹਾਂਜੀ
ਤੇ ਉਹ ਸਾਡਾ ਲੀਡਰ
ਬਸ ਸਾਡੇ ਨੇਤਾ ਇਹੋ ਜਿਹੇ ਆ ਰਹੇ ਆ ਨਾ ਹੁਣ ਹੁਣ ਪਰ ਇਹ ਗੱਲ ਇਹ ਮੈਂ ਨੇਤਾ ਨੂੰ ਇੰਨੀ ਗੱਲ ਪੁੱਛੋ ਵੀ ਤੁਸੀਂ ਉਹ ਮਿਟਾ ਕੇ ਵਿਖਾਓ ਜਿਹੜੇ ਜਲਿਆਂ ਵਾਲੇ ਬਾਗ ਦੇ ਨਿਸ਼ਾਨ ਆ
ਹਾਂਜੀ
ਉਹਨੂੰ ਮਿਟਾ ਕੇ ਦਿਖਾ ਦਿਓ ਉਹ ਫਿਰ ਅਸੀਂ ਤੁਹਾਡੇ ਨਾਲ ਸਹਿਮਤ ਆ
ਹਾਂਜੀ
ਉਹ ਰੱਖੇ ਆ ਤੇ ਇਹ ਕਿਉਂ ਨੀ ਰੱਖੇ ਜਾ ਸਕਦੇ ਸੀ ਅਕਾਲ ਤਖ਼ਤ ਜੇ ਨਾਮ ਵੀ ਬਣਾਉਂਦੇ ਤਾਂ ਕੀ ਫਰਕ ਪੈਂਦਾ ਉੱਥੇ ਕਿਉਂਕਿ ਉਹਨਾਂ ਲੋਕ ਵੇਖਦੇ ਸੀਗੇ ਲੋਕ ਭੜਕਦੇ ਸੀਗੇ ਇਸ ਕਰਕੇ ਉਹ ਦੁਬਾਰਾ ਬਣਾਇਆ ਗਿਆ
ਨਹੀਂ ਗੱਲ ਸੋਚਦੀ ਸੀ ਗੱਲ ਅਕਾਲ ਤਖ਼ਤ ਵਾਲੀ ਸੋਚ ਰੱਖਣ ਦੀ ਗੱਲ ਆ ਸਿੱਖ ਦੀ
ਬਿਲਕੁਲ ਜੀ ਉਹ ਸਿਰਫ ਸਾਡੇ ਉਹ ਨਾ ਬਿਲਡਿੰਗ ਬਣਾ ਕੇ ਤੇ ਪੇਸ਼ ਕਰ ਦੇਣਾ ਜਾਂ ਉਹਦੇ ਉੱਤੇ ਕਲਸ ਸੋਨੇ ਦਾ ਚੜਾ ਦੇਣਾ ਇਹਦੇ ਨਾਲ ਸੰਤੁਸ਼ਟੀ ਨਹੀਂ ਹੁੰਦੀ ਉਹ ਸਾਰੇ ਜ਼ੁਲਮ ਨੂੰ ਮਾਤ ਪਾ ਕੇ ਤੇ ਲੁਕੋ ਦੇਣਾ ਉਹ ਇੱਕ ਗੱਲ ਵੱਖਰੀ ਆ
ਹਾਂਜੀ ਹਾਂ
ਪਰ ਜੇ ਉਹ ਗੋਲੀਆਂ ਦੇ ਨਿਸ਼ਾਨ ਤੇ ਉਹ ਢਾਹ ਪਿਆ ਅੱਜ ਸਾਰੇ ਵੇਹਦੇ ਤਾਂ ਅੱਜ ਇਸ ਤਰ੍ਹਾਂ ਨਾ ਅੱਖਾਂ ਮੀਚ ਕੇ ਨੀ ਲੰਘਦੇ ਸੀ ਉੱਥੋਂ ਦੀ ਬੋਲਦੀ ਲੋਕ
ਹਾਂਜੀ ਹਾਂਜੀ ਹਾਂ
ਸਿੱਖ ਅੱਖਾਂ ਮੀਚ ਕੇ ਨਹੀਂ ਸੀ ਆਉਂਦਾ ਉਹ ਵੀ ਵੇਖਦਾ
ਖੁੱਲਣ ਵਾਲੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਟਾਈਮ ਕਿਵੇਂ ਜਿਵੇਂ ਜਿਵੇਂ ਚੱਲਦਾ ਤਿਵੇਂ ਤਿਵੇਂ ਸਾਡੀ ਕੌਮ ਦੇ ਵਿੱਚ
ਅਸੀਂ ਤਾਂ ਆਨੇ ਵੀ ਸਮੇਂ ਦੀ ਆਵਾਜ਼ ਦੇ ਨਾਲ ਜਿਹੜੇ ਸਾਡੇ ਪ੍ਰਚਾਰਕ ਆ ਉਹ ਕਿਉਂ ਨੀ ਬੋਲਦੇ ਉਹ ਕਿਉਂ ਚੁੱਪ ਕਰ ਜਾਂਦੇ ਆ ਉਹ ਪੁਰਾਣੀਆਂ ਧਾਰਮਿਕ ਕਥਾਵਾਂ ਸੁਣਾ ਕੇ ਸਾਨੂੰ ਉਹ ਡੰਗ ਸਾਰ ਦਿੰਦੇ ਵੀ ਪੁਰਾਣੀਆਂ ਵੀ ਉਹਦੇ ਨਾਲ ਹੀ ਨਿਹਾਲ ਕਰ ਜਾਂਦੇ ਉਹ ਪਰ ਸਮੇਂ ਦੀ ਆਵਾਜ਼ ਤੋਂ ਕਿਉਂ ਡਰਦੇ ਆ ਉਹ ਫਿਰ ਗੁਰੂ ਨਾਨਕ ਦੀਆਂ ਗੱਲਾਂ ਤੇ ਗੁਰੂ ਨਾਨਕ ਦੀਆਂ ਰੀਸਾਂ ਕਰ ਕਰਕੇ ਵਿਖਾਉਂਦੇ ਸਾਰੇ ਆ ਕਿਹੜੇ ਅਸੀਂ
ਅੰਕਲ ਜੀ ਤੁਸੀਂ ਵੀ ਕਈ ਵਰਿਆਂ ਤੋਂ ਨਿਊਜ਼ੀਲੈਂਡ ਦੇ ਵਿੱਚ ਵੱਡੇ ਵੱਡੇ ਪ੍ਰਚਾਰਕਾਂ ਨੂੰ ਸੁਣਦੇ ਆ ਰਹੇ ਹੋਵੋਗੇ
ਸੁਣਦੇ ਆ ਜੀ
ਹਰੇਕ ਵਰੇ ਉਹ ਆਉਂਦੇ ਨੇ ਹਰੇਕ ਵਰੇ ਦੀਵਾਨ ਸਜਦੇ ਨੇ ਹਫ਼ਤਾਵਾਰੀ ਦੀਵਾਨ ਹੁੰਦੇ ਨੇ ਪਰ ਉਹਨਾਂ ਦੀਵਾਨਾਂ ਦੇ ਵਿੱਚ ਜਦੋਂ ਵੀ ਤੁਸੀਂ ਕਿਤੇ ਜਾਓਗੇ ਤੁਹਾਨੂੰ ਤਕਰੀਬਨ 70% ਪੁਰਾਣੀਆਂ ਗੱਲਾਂ ਸੁਣਾਈਆਂ ਜਾਂਦੀਆਂ
ਮੈਂ ਇੱਕ ਤੈਨੂੰ ਇਹ ਤਾਂ ਗੱਲ ਜਿਹੜੀ ਨਿਊਜ਼ੀਲੈਂਡ ਦੀ ਵੱਖਰੀ ਆ ਇਹ 60 ਸਾਲ ਤੋਂ ਨਾ ਸਾਡਾ ਸੰਬੰਧ ਜੁੜਿਆ ਹੋਇਆ ਵੀ ਅਸੀਂ ਦੀਵਾਨ ਸੁਣਨ ਦਾ ਡਾਲ
ਹਾਂਜੀ
ਵੀ 60 ਸਾਲ ਤੋਂ ਲੈ ਕੇ ਨਾ ਵੀ ਉਹ ਜਿਹੜੇ ਪਹਿਲਾਂ ਅਸੀਂ ਜੋ ਨਿਆਣੇ ਸੀ ਅਸੀਂ ਉਦੋਂ ਤਾਂ ਵੱਡੀ ਉਮਰ ਦੇ ਹੁੰਦੇ ਸਾਥੋਂ ਬਾਹਲੀ ਉਮਰ ਦੇ ਵੱਡੇ ਗਏ 50-50 ਸਾਲ ਦੇ ਅਸੀਂ ਉਦੋਂ 5-10 ਸਾਲ ਦੇ ਸੀਗੇ ਜੋ ਸੁਣਦੇ ਸੀਗੇ
ਹਾਂਜੀ
ਫਿਰ ਉਦੋਂ ਗਾ ਜਦੋਂ ਥੋੜੇ ਜੇ ਵੱਡੇ ਹੋਏ ਤਾਂ ਫਿਰ ਉਹ ਵੀ ਸਾਡੇ ਨਾਲੋਂ ਵੱਡੇ ਸੀਗੇ ਜਿਹੜੇ ਸੁਣਾਉਣ ਲੱਗ ਪਏ
ਹਾਂਜੀ
ਜੋ ਗੱਭਰੂ ਹੋਏ ਤਾਂ ਫਿਰ ਵੀ ਸਾਡੇ ਨਾਲੋਂ ਵੱਡੇ ਜਦੋਂ ਥੋੜੇ ਜੇ ਗਾਂਹ ਹੋਏ ਤਾਂ ਫਿਰ ਸਾਡੇ ਬਰਾਬਰ ਦੇ ਆ ਗਏ
ਹਾਂਜੀ
ਗੱਲਾਂ ਉਹੀ ਆ ਉਹੀ ਸੁਣਾਈ ਗਏ ਹੁਣ ਗਾਂਹ ਸਾਡੇ ਨਾਲੋਂ ਬਹੁਤ ਗਾਂਹ ਉਮਰ ਦੇ ਘੱਟ ਦੇ ਆ ਗਏ ਉਦੋਂ
ਹਾਂਜੀ
ਪੀੜ੍ਹੀ ਦੇ ਵਿੱਚ ਆ ਗਏ ਪੋਤਰਿਆਂ ਦੇ ਬਰਾਬਰ ਤੇ ਆ ਗਏ ਆ
ਉਹ ਵੀ ਉਹੀ
ਸੁਣਾਈ ਜਾਂਦੇ ਆ
ਹਾਂਜੀ ਹਾਂਜੀ
ਤੇ ਪਰ ਮੈਨੂੰ ਤਾਂ ਲੱਗਦਾ ਕੌਮ ਵੀ ਸਟਕ ਹੋ ਗਈ ਇਹ
ਗਾਂਹ ਵਧਣ
ਵਾਸਤੇ ਤਾਂ ਰਿਹਾ 60 ਸਾਲ ਤੋਂ ਤਾਂ ਮੈਂ ਸੁਣਦਾ ਆ ਰਿਹਾ
ਅੰਕਲ ਜੀ ਮੇਰੀ ਵੀ ਤਕਰੀਬਨ ਹੁਣ 38 ਸਾਲ ਦੀ ਉਮਰ ਹੋ ਚੱਲੀ ਆ ਮੈਂ ਬੜਾ ਆਪਣੇ ਪ੍ਰਚਾਰਕਾਂ ਤੋਂ ਢਾਡੀਆਂ ਦੇ ਇੱਕੋ ਗੱਲ ਸੁਣਦਾ ਹੁੰਦਾ ਸੀ ਗੰਗੂ ਇੱਕ ਸੀਗਾ ਜਿਹਨੇ ਰਸੋਈਆ ਸੀ ਗੁਰੂ ਘਰ ਦਾ ਤੇ ਉਹਨੇ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਜਿਹੜਾ ਜੀ ਮੁਗਲਾਂ ਦੇ ਹਵਾਲੇ ਕੀਤਾ ਮੈਂ ਸੁਣਦਾ ਆ ਰਿਹਾ ਸੀ ਪਰ ਜਦੋਂ ਹੌਲੀ ਹੌਲੀ ਸਮਝ ਪੈਂਦੀ ਗਈ ਲਿਟਰੇਚਰ ਨਾਲ ਜੁੜਦੇ ਗਏ ਪੜ੍ਹਨਾ ਸ਼ੁਰੂ ਕੀਤਾ ਮੈਨੂੰ ਇੱਕ ਨਾਮ ਮਿਲਿਆ ਜੀ ਇਤਿਹਾਸ ਦੇ ਵਿੱਚ ਹੋਰ ਉਹ ਦਰਬਾਰੀ ਨਾਂ ਆ ਤੇ ਉਹ ਮੈਂ ਉਹਦੇ ਲਈ ਖੋਜ ਕਰ ਰਿਹਾ ਪਰ ਮੈਨੂੰ ਉਹਦਾ ਹਜੇ ਤੱਕ ਕੁਛ ਥੋ ਸਿਰਾ ਪਤਾ ਨੀ ਲੱਗ ਰਿਹਾ ਮੈਨੂੰ ਹਜੇ ਤੱਕ ਪਤਾ ਨੀ ਲੱਭ ਨੀ ਰਿਹਾ ਜੀ ਮੈਂ ਬੜੀ ਕੋਸ਼ਿਸ਼ ਕਰ ਰਿਹਾ ਉਹਦੇ ਤੇ
ਮੈਂ ਤਾਂ ਸਿਰੇ ਤੇ ਗੱਲ ਇਹ ਕਰਨੀ ਚਾਹੁੰਦਾ ਵੀ ਕੁਲਦੀਪ ਸਿੰਘ ਵੀ ਸਾਲ ਪਿੱਛੋਂ ਸਾਰੇ ਦਿਹਾੜੇ ਸਾਰੇ ਗੁਰਬਾਂ ਦੇ ਗੁਰਪੁਰਬ ਸਾਰੇ ਸ਼ਹੀਦੀ ਦਿਹਾੜੇ ਆ ਜਾ ਕੇ ਲੰਘ ਜਾਂਦੇ ਆ।
ਹਾਂਜੀ,
ਉਹ ਉਸ ਦਿਨ ਦੇ ਉੱਤੇ ਉਹਨਾਂ ਕੋ ਉਹਦਾ ਪ੍ਰੋਗਰਾਮ ਕੀਤਾ ਜਾਂਦਾ ਤੇ ਗਾਂਹ ਤੋਰ ਦਿੱਤਾ ਜਾਂਦਾ ਵੀ ਨਵੇਂ ਦਿਹਾੜੇ ਦੀ ਫਿਰ ਡਿੱਕੀ ਕੀਤੀ ਜਾਂਦੀ ਹੈ ਵੀ ਉਹ ਹੁਣ ਕਿਹੜਾ ਹੋਊਗਾ ਉਹਦੇ ਉੱਤੇ ਬੋਲਣਾ, ਹੁਣ ਉਹਦੀ ਤਿਆਰੀ ਕਰ ਲਓ।
ਬਸ ਉਹੀ ਕੁਛ ਆ ਜੀ,
ਇੰਨਾ ਕੀ ਇੱਥੇ ਕਿਤੇ ਖੜਾ ਸਾਡਾ ਕੌਮ ਦਾ ਕੰਮ ਇਸ ਤੋਂ ਬਾਅਦ ਹੈ
ਨਹੀਂ। ਹੁਣ ਇਹ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਚਾਰ ਦਿਨ ਬਚੇ ਨੇ ਵੀ 26 ਜਨਵਰੀ ਆ ਰਹੀ ਹੈ, ਸਿੱਖ ਇਸ ਨੂੰ ਸਿੱਖ ਕੌਮ ਤੇ ਪੰਜਾਬੀ ਕੌਮ ਜਿਹੜੀ ਆ ਉਹ ਇਹਨੂੰ ਵਿਸਾਖ ਦਾ ਦਿਨ ਮੰਨਦੀ ਹੈ। ਜਿਹੜੇ ਸਮਝਦਾਰ ਨੇ ਸੂਝਵਾਨ ਨੇ ਉਹ ਦੇਖਦੇ ਆ ਵੀ ਹੁਣ ਸਾਡੇ ਪ੍ਰਚਾਰਕ ਕਿੰਨਾ ਕਿਤੇ ਪ੍ਰਚਾਰ ਕਰਦੇ ਨੇ ਇਹ ਦੇਖਣਾ ਜੀ।
ਪ੍ਰਚਾਰਕਾਂ ਨੇ ਪ੍ਰਚਾਰ ਜੀ ਕਰਨਾ ਹੀ ਨਿਗਾਹ ਦੇ ਉੱਤੇ ਨਹੀਂ ਕਰਨਾ, ਜੇ ਕਰਨਾ ਹੁੰਦਾ ਤਾਂ ਤਿਆਰੀ ਹੁੰਦੀ ਆ ਉਹਦੀ 6 ਮਹੀਨੇ ਪਹਿਲਾਂ ਦੀ।
ਹਾਂਜੀ,
ਤੇ ਜਿਹੜਾ ਰਾਤੀ ਰਾਤ ਤਿਆਰੀ ਹੋ ਕੇ ਪ੍ਰਚਾਰ ਨਹੀਂ ਹੁੰਦਾ ਹੁੰਦਾ।
ਜੇਕਰ ਅਸੀਂ
ਉਹਨਾਂ ਦੇ ਮਨਾਂ ਦੇ ਵਿੱਚ ਹੈ ਨੀ ਗੀ ਜਦੋਂ ਗੱਲ ਤੇ ਉਹ ਮਨਾਂ ਦੇ ਵਿੱਚ ਹੋਵੇ ਤਾਂ ਪ੍ਰਚਾਰ ਕਰਨ ਦਾ ਫਾਇਦਾ ਹੁੰਦਾ।
ਹਾਂਜੀ,
ਪਰ ਮੈਂ ਤਾਂ ਨੀ ਸਹਿਮਤ, ਕਈ ਵਾਰੀ ਗੱਲਾਂ ਸੁਣਾਉਂਦੇ ਹੁੰਦੇ ਆ ਵੀ ਅੱਜ ਅਖੇ ਮੇਰਾ ਮੈਂ ਗੁੜ ਖਾਂਦਾ ਸੀਗਾ ਤੇ ਮੈਨੂੰ ਉਹ ਗੁੜ ਖਾਣ ਦੀ ਬਹੁਤ ਕਿਸੇ ਨੇ ਕਿਹਾ ਤੇ ਉਹਦਾ ਮੈਂ ਵੀ ਪਹਿਲਾਂ ਆਪ ਛੱਡੂੰਗਾ। ਫਿਰ ਗੁੜ ਐਡੀ ਮਾੜੀ ਚੀਜ਼ ਨੀ ਜਿਹਦੀ ਧਾਰ ਦਿੱਤੀ ਜਾਂਦੀ ਹੈ, ਮੈਂ ਤਾਂ ਗੁੜ ਸਾਰੀ ਉਮਰ ਖਾਂਦੇ ਦੀ ਲੰਘ ਗਈ, ਰੋਟੀ ਤੋਂ ਬਾਅਦ ਮੈਂ ਗੁੜ ਖਾਂਦਾ।
ਹਾਂਜੀ,
ਪਰ ਇਹ ਧਾਰਨਾ ਨੂੰ ਕਾਹਦੇ ਨਾਲ ਜੋੜ ਲਿਆ ਯਾਰ, ਮੈਨੂੰ ਹੱਦ ਲੈ ਗਈ ਵੀ ਕਿਵੇਂ ਮੂਰਖ ਬਣਾ ਰਹੇ ਲੋਕ।
ਉਹੀ ਹੈ ਨਾ ਵੀ ਤੁਹਾਨੂੰ ਤੁਹਾਡਾ ਜਿਹੜਾ
ਵੀ ਕਿੱਡੇ ਪਹਿਲਾਂ ਮੈਨੂੰ ਗੱਲ ਮੈਨੂੰ ਨਵੇੜ ਲੈਂਦੀ ਫਿਰ ਤੂੰ ਕਰੀ ਵੀ ਛਡਾਈਓ ਉਹ ਛਡਾਈਓ ਉਹ ਪ੍ਰਚਾਰਕੋ ਛਡਾਈਓ, ਤੁਸੀਂ ਸਟੇਜਾਂ ਤੇ ਬਹਿ ਕੇ ਗੁੜ ਖਾਣ ਦੀ ਗੱਲ ਕਰਦੇ ਆ, ਗੁੜ ਦੇ ਵਿੱਚ ਕੀ ਮੜੱਪਣਾ ਮੈਨੂੰ ਉਹ ਦੱਸ ਦਿਓ ਵੀ ਆਹ ਵੀ ਮੈਂ ਗੁੜ ਖਾਣਾ ਛੱਡਦਾ, ਮੈਂ ਕਿਉਂ ਛੱਡਾਂ ਗੁੜ ਖਾਣਾ, ਇਹਦੇ ਚ ਕਿਹੜਾ ਕਮਜ਼ੋਰੀ ਆ? ਉਹ ਗੁੜ ਖਾਣ ਦੀ ਬਾ ਉਹ ਤਾਂ ਵੈਦ ਹਕੀਮ ਤੇ ਸਾਰੇ ਕਹਿੰਦੇ ਗੁੜ ਖਾਓ ਤੇ ਤੁਸੀਂ ਉਦਾਹਰਨ ਕਿਵੇਂ ਦੇ ਦਿੰਦੇ ਗੁੜ ਖਾਣ ਦੀ?
ਹਾਂਜੀ,
ਕਿਹੜੇ ਹਿਸਾਬ ਦੇ ਨਾਲ ਦਿੰਦੇ, ਕਿਹੜੇ ਮੂੰਹ ਨਾਲ ਦਿੰਦੇ, ਮੇਰੇ ਦਾ ਜਵਾਬ ਦਿਓ ਮੈਨੂੰ ਮੇਰੇ ਇਸ ਗੱਲ ਦਾ, ਤੇ ਮੈਂ ਜਿੱਥੇ ਸੱਦਣਗੇ ਉੱਥੇ ਆਉਣ ਨੂੰ ਤਿਆਰ
ਹਾਂ। ਅੰਕਲ ਜੀ ਜਿਹੜਾ
ਮੈਨੂੰ ਇਹ ਗੱਲ ਦੱਸ ਦੇਣ ਵੀ ਗੁੜ ਦੇ ਵਿੱਚ ਆਹ ਮੜੱਪਣਾ ਵੀ ਇਹ ਤਾਂ ਆਧਾਰ ਦਿੱਤੀ ਜਾਂਦੀ ਆ ਵੀ ਮੈਂ ਗੁੜ ਖਾਂਦਾ ਸੀ ਮੈਂ, ਹੁਣ ਇਹ ਬੱਚੇ ਦੀ ਗੱਲ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਨਾਲ ਗੱਲ ਜੋੜ ਕੇ ਇਹ ਕਿਵੇਂ ਕੀਤੀ ਜਾਂਦੀ ਯਾਰ, ਮੈਨੂੰ
ਹੈਰਾਨੀ ਆਉਂਦੀ ਜੀ ਸੁਣ ਸੁਣ
ਦੀ ਗੱਲ ਆ ਇਹ ਯਾਰ, ਜਿਹੜੀ ਚੀਜ਼ ਦੇ ਵਿੱਚ ਗਾਉਣਾ ਹਜ਼ਾਰਾਂ ਗਾਉਣਾ ਗੁੜ ਦੇ ਵਿੱਚ,
ਹਾਂਜੀ
ਹਜ਼ਾਰਾਂ ਗੋਲਾਂ ਗੁੜ ਦੇ ਵਿੱਚ, ਗੁੜ ਖਾਣ ਵਾਲੇ ਨੂੰ ਸ਼ੂਗਰ ਨੀ ਹੁੰਦਾ,
ਹਾਂਜੀ
ਗੁੜ ਦੀ ਚਾਹ ਪੀਣ ਵਾਲੇ ਸ਼ੂਗਰ ਨੀ ਹੁੰਦਾ।
ਅੰਕਲ ਜੀ ਮੈਂ ਥੋੜੀ
ਪਰ ਇਹ ਧਾਰਨਾ ਦੇ ਦੇ ਕੇ ਧਾਰਨਾ ਦੇ ਦੇ ਕੇ ਸਾਡੀ ਦਾ ਬੁੱਧ ਮੂਹਰੇ ਬੈਠੇ ਗੁੰਗੇ ਬੋਲੇ ਜਿਹੜੇ ਆ
ਉਹ ਸੁਣੀ ਜਾਂਦੇ ਜੀ,
ਪਤਾ ਵੀ ਗੁੜ ਦੇ ਵਿੱਚ ਕਿੱਡੇ ਕਉਗਣ ਵੀ ਜਿਹੜਾ ਗੁੜ ਦੀ ਧਾਰ ਦਿੱਤੀ ਜਾਂਦੀ ਆ।
ਹਾਂਜੀ ਅੰਕਲ ਜੀ ਮੈਂ ਥੋੜੀ ਤੁਹਾਡੇ ਤੋਂ ਮਾਫੀ ਚਾਹੁੰਦਾ ਕਿਉਂਕਿ ਮੇਰਾ ਟਾਈਮ ਖਤਮ ਹੋ ਗਿਆ ਜੀ ਤਕਰੀਬਨ ਗੱਲਾਂ ਵਿਚਾਰਾਂ ਬਹੁਤ ਨੇ, ਬੜੀ ਡੂੰਘੀ ਗੱਲ ਆ, ਇਹਨੂੰ ਤਾਂ ਆਪਾਂ ਭਾਵੇਂ 5-6 ਘੰਟੇ ਲੱਗੇ ਰਹੀਏ ਇਹਦੇ ਤੇ ਆਪਾਂ ਡਿਬੇਟ।
ਕਿਸੇ ਦੇ ਨਾਲ ਵੀ ਵਿਚਾਰ ਕਰਨ ਵਾਸਤੇ ਜੇ ਮੈਨੂੰ ਸੱਦ ਲਵੇ ਨਾ ਵੀ ਤੁਸੀਂ ਉੱਥੇ ਆ ਗੱਲ ਕਿਉਂ ਕਹੀ, ਮੈਂ ਸਟੇਜ ਦੇ ਉੱਤੇ ਵੀ ਬੋਲਣ ਨੂੰ ਤਿਆਰ ਹਾਂ ਵੀ ਗੁੜ ਦੇ ਉੱਤੇ ਵੀ ਬੋਲਣ ਨੂੰ ਤਿਆਰ ਹਾਂ ਵੀ ਜੀਤੀਆਂ ਇੰਨੀਆਂ ਉਦਾਹਰਨਾਂ ਬਾਬੇ ਕੀ ਕਵੀ ਕੀ ਢਾਡੀ ਰਾਗੀ ਕੀ
ਸਾਰਿਆਂ ਨੇ ਹਾਂਜੀ
ਗੁੜ ਦੇ ਵਿੱਚ ਮੈਨੂੰ ਇਉਂ ਦੱਸ ਦੇਣ ਵੀ ਮੜੱਪਣ ਕੀ ਆ।
ਉਹ ਅਸਲ ਦੇ ਵਿੱਚ ਉਹ ਆਪਣੇ ਤਰੀਕੇ ਨਾਲ ਦੱਸੀ ਜਾਂਦੇ ਕਿਉਂਕਿ ਉਹ ਸਾਰੇ ਸ਼ੂਗਰ ਦੇ ਮਰੀਜ਼ ਹੋਏ ਫਿਰਦੇ ਅੱਜ ਕੱਲ ਗੁੜ ਨੂੰ ਨਾ ਖੰਡ ਦਾ ਭਰਾ ਸਮਝਦੇ ਅੰਕਲ ਜੀ ਉਹਨਾਂ ਦੀ ਗੱਲ ਇਹ ਚੱਕਰ ਆ। ਖੈਰ ਬਹੁਤ ਵਧੀਆ ਲੱਗਾ ਜੀ,
ਹੁਣ ਇੰਦਰਾ ਗਾਂਧੀ ਦਾ ਭਰਾ ਜਰਨੈਲ ਸਿੰਘ ਨੂੰ ਇੰਦਰਾ ਗਾਂਧੀ ਦਾ ਭਰਾ ਬਣਾ ਲਗੇ ਤੇ ਫੇਰ ਉਹ ਫਿੱਟ ਆਜੂ,
ਉਹੀ ਗੱਲ ਆ ਨਾ ਫਿਰ ਬਹੁਤ ਕੁਝ ਇਹਦੇ ਤਾਂ ਕਈ ਗੱਲਾਂ ਨੇ ਜਿਹੜੀਆਂ
ਅਸੀਂ ਕਿਵੇਂ ਬਣਾ ਲਾਂਗੇ ਇਹ, ਇਸ ਤਰ੍ਹਾਂ ਨੀ ਹੋਣਾ ਇਹ ਜਿਵੇਂ ਦੂਰੀ ਭਾਸ਼ਾ ਬੋਲਣ ਦੇ ਨਾਲ ਗੱਲਾਂ ਜਿਹੜੀਆਂ ਨਾ ਇਹ ਸੋਚ ਕੇ ਬੋਲਣ ਇਹ ਜਿਹਨਾਂ ਦੇ ਵਿੱਚ ਜਿਹਦੇ ਵਿੱਚ ਗਾਉਣਾ ਨਾ ਉਹਨੂੰ ਉਗਣ ਵਾਲੇ ਦੇ ਨਾਲ ਜੋੜ ਕੇ ਨਾ ਬੋਲਿਆ ਕਰਨ ਮੇਰੇ, ਮੈਂ ਸਾਰੇ ਅੱਗੇ ਬੇਨਤੀ ਕਰਦਾ।
ਹਾਂਜੀ ਹਾਂਜੀ ਬਹੁਤ ਵਧੀਆ ਅੰਕਲ ਜੀ, ਆਪਾਂ ਇਸ ਹੀ ਵਿਸ਼ੇ ਨੂੰ ਆਉਣ ਵਾਲੇ ਸੋਮਵਾਰ ਫਿਰ ਜ਼ਰੂਰ ਇਹ ਤੇ ਵਿਚਾਰ ਕਰਾਂਗੇ ਜੀ। ਮੈਂ ਚਾਹੁੰਦਾ ਤੁਸੀਂ ਬਹੁਤ ਵਧੀਆ, ਮੈਨੂੰ ਪਤਾ ਕਿ ਤੁਹਾਡੀ ਵਿਚਾਰ ਬਹੁਤ ਸੋਹਣੀ ਹੈ, ਬਹੁਤ ਵਧੀਆ, ਪਰ ਟਾਈਮ ਨੇ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ ਇੱਥੇ। ਹਾਂਜੀ ਵਾਹਿਗੁਰੂ ਜੀ ਕਾ
ਫੇਰ ਕਰ ਲਾਂ ਗੱਲ।
ਹਾਂਜੀ
ਪਰ ਇਉਂ ਆ ਵੀ ਜਿਹੜੇ ਮੈਂ ਮੇਰਾ ਇਕੱਲਾ ਗੁਣ ਦਾ ਲਿੰਗਾ ਰੌਲਾ ਮੇਰਾ ਇਹ ਆ ਕਈ ਗੱਲਾਂ ਗੁਣ ਵਾਲੀਆਂ ਹੁੰਦੀਆਂ
ਹਾਂਜੀ
ਉਗਣ ਦੇ ਨਾਲ ਜੋੜ ਕੇ ਉਹਨੂੰ ਮੂਹਰੇ ਕਰ ਦਿੰਦੇ ਆ।
ਹਾਂਜੀ ਉਹਨੂੰ 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 ਹੋਰ ਪਾਸੇ ਲਿਜਾ ਕੇ ਕੋਸ਼ਿਸ਼ ਕੀਤੀ ਜਾਂਦੀ ਆ,
ਪਰ ਗੁਣ ਵਾਲੀ ਗੱਲ ਨੂੰ ਗੁਣ ਦੇ ਵਿੱਚ ਵਰਤੋਂਗੇ ਤਾਂ ਉਹਦਾ ਕੋਈ ਅਸਰ ਹੋਊਗਾ, ਜੇ ਉਗਣ ਦੇ ਨਾਲ ਜੋੜ ਜੋੜ ਕੇ ਉਹਨੂੰ ਵਰਤੀ ਜਾਓਗੇ
ਹਾਂਜੀ ਤੁਹਾਨੂੰ ਜਿਹੜਾ ਆਫ ਏਅਰ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਸਾਹਿਬ ਫਤਿਹ ਜੀ। ਹਾਂਜੀ ਇਹ ਸਨ ਸਾਡੇ ਸਤਿਕਾਰਯੋਗ ਅੰਕਲ ਜੀ, ਬੜੇ ਵਧੀਆ ਉਹਨਾਂ ਨੇ ਵਿਚਾਰ ਦਿੱਤੇ ਤੇ ਆਉਣ ਵਾਲੇ ਦਿਨਾਂ ਵਿੱਚ ਇਸੇ ਹੀ ਦਿਨ ਦੇ ਉੱਤੇ ਜਿਹੜੀ ਕਾਲਾ ਦਿਨ ਦੇ ਜਿਹੜਾ ਦਿਵਸ ਹੈ 68 ਵਰੇ ਹੋ ਚੁੱਕੇ ਨੇ ਇਹਦਾ ਲੇਖਾ ਜੋਖਾ ਕਰਦੇ ਚੱਲਾਂਗੇ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਸ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫੇਰ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਹੋਈਆਂ ਭੁੱਲਾਂ ਗਲਤੀ ਦੀ ਖਿਮਾ, ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਹਾਂ ਤੇ ਪਾਬੰਦੀਆਂ ਲਾਉਣ ਵਾਲਿਓ, ਸਾਨੂੰ ਪੈਰ ਪੈਰ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਿਓ, ਜਿਹੜੀ ਆਜ਼ਾਦੀ ਦਾ ਨਿੱਘ ਤੁਹਾਨੂੰ ਆਉਂਦਾ ਨਾ, ਉਹਦੇ ਲਈ ਅਸੀਂ ਪੂਰੀ ਸਦੀ ਬਲਿਆਂ ਬਾਲਣ ਵਾਂਗ। ਵੇਖੋ ਅੱਜ ਉਹੀ ਆਜ਼ਾਦੀ ਤੁਹਾਨੂੰ ਕਿਵੇਂ ਲਾਹਨਤਾਂ ਪਾਉਂਦੀ। ਗੱਲ ਸੁਣ ਲਓ ਏ ਤਖਤ ਵਾਲਿਓ, ਜ਼ਾਲਮ ਡਾਢੇ ਵਕਤ ਵਾਲਿਓ, ਗੱਲ ਸੁਣ ਲਓ ਏ ਤਖਤ